जिनकी कथा नरारी रे, आवे न जाए न कहूं मरते पार ब्रह्म संगारी। सत्संग जी गज के बोलना सतनाम। हुणे तुसी महापुरशां तों बहुत ही भाव पूर्वक गुरु ग्रंथ साहिब जी की बाणी सरवण कर रहे सी कथा के रूप के अंदर। सो जिवें मैं कल बेनती की सी कि आपां सारे उन्हां महापुरशां के जीवन की सिमरती विच इकट्ठे होए आ जिहड़े प्रभु नूं पा गए सी, जिन्हां दियां कहानियां जिन्हां दियां कथावां साडे वास्ते चानण दा मनारा हन, रस्ता दसदियां पथ प्रदर्शन करदियां। उन्हां विचों कल गुरु दशमेश पिता महाराज ते प्यारे भाई दया सिंह जी महाराज जो इस संपर्दा दे आदि हन, उन्हां दे बारे बहुत विस्तार दे नाल विचार कीती गई सी। ते बाबा आप जी ने सारिया ने सरवण किया सी, बाबा शोभा सिंह जी सोढ़ी जिन्हां ने नाम दा लंगर ते सर्व रोग को औखद नाम सारिया दुनिया भर दिया जिन्नियां बीमारियां ने जिन्हां बीमारियां दा कोई इलाज किते नहीं हो सकता वो नाम इलाज है सा सिंह। त्या के देख लो करके देख लो, किसे पासे भटकण दी लोड़ नहीं है। गुरु ग्रंथ साहिब दी बाणी दे अंदर इन्नी शक्ति है, पढ़न वाला चाहिए कोई नेचे दे नाल, जिस भाषणा नूं लै के पाठ करेगा उही उहदी भाषणा पूरी हो जाएगी। ए सर्व रोग को औखद नाम ते डिस्पेंसरी फ्री डिस्पेंसरी दा रवाज आप जी दे हत्थों होया। आप जी तो बाद बहुत प्रतापशाली रूह महापुरश बाबा साहब सिंह जी उन्ने वाले बेदी कुल दे विच्चों इसे संप्रदा विच्चों प्रगट होए। आप जी दे जन्म दे बारे एक कथा आउंदी है कि बाबा कलाधारी जो गुरु नानक पातशाह दे औलाद दे अंदरों नौवें थां सन, जदों गुरु महाराज जी आनंदपुर सन ਤਾਂ ਆਪ ਜੀ ਉੱਪਰ ਨੰਗਲ ਵੱਲ ਨੂੰ ਚਲੇ ਜਾਇਆ ਕਰਦੇ ਸੀ ਤੇ ਉਹ ਉਨਾ ਸਾਹਿਬ ਤੋਂ ਆਉਂਦੇ ਤੇ ਰਸਤੇ ਦੇ ਵਿੱਚ ਹਰ ਰੋਜ਼ ਦੋਹਾਂ ਦਾ ਮਿਲਾਪ ਹੋਇਆ ਕਰਦਾ ਸੀ, ਪਰਸਪਰ ਸਤਿਕਾਰ ਕਰਨਾ ਕਿ ਗੁਰੂ ਕੁਲ ਦੇ ਸੀ ਤੇ ਗੁਰੂ ਦਸ਼ਮੇਸ਼ ਪਿਤਾ ਦੇ ਦਰਬਾਰ ਵਿੱਚ ਇੱਕ ਰਵਾਇਤ ਸੀ ਕਿ ਜੇ ਗੁਰੂ ਨਾਨਕ ਪਾਤਸ਼ਾਹ ਦਾ ਕੋਈ ਸਾਹਿਬਜ਼ਾਦਾ ਵੀ ਆ ਜਾਵੇ ਬੇਦੀ ਲਿਬਾਸ ਦੇ ਅੰਦਰ ਤਾਂ ਉਹਨੂੰ 500 ਮੋਹਰ ਤੇ ਦਸ਼ਾਲਾ ਦਿਆ ਕਰਦੇ ਸੀ। ਸੋ ਇਸ ਤਰ੍ਹਾਂ ਚਲਦੇ ਚਲਦੇ ਪਰਸਪਰ ਸਤਿਕਾਰ ਬਣਿਆ ਰਿਹਾ ਕਿਉਂਕਿ ਉਹ ਗੁਰੂ ਦੀ ਔਲਾਦ ਸਨ, ਉਹ ਬਿੰਦੀ ਬੰਦ ਸੀ ਤੇ ਦਰਨਾਦੀ ਬੰਦ ਸੀ, ਕਰਨੀ ਕਮਾਈ ਵਾਲੇ ਮਹਾਂਪੁਰਸ਼ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਆ ਰਹੇ ਸੀ। ਤਾਂ ਇੱਕ ਦਿਨ ਦਾ ਐਸਾ ਜ਼ਿਕਰ ਆਇਆ ਕਿ ਜਦੋਂ ਪਤਾ ਲੱਗਿਆ ਕਿ ਗੁਰੂ ਦਸ਼ਮੇਸ਼ ਪਿਤਾ ਬੇਦੀ ਸਾਹਿਬਜ਼ਾਦਿਆਂ ਦਾ ਬਹੁਤ ਆਦਰ ਕਰਦੇ ਨੇ, ਇੱਥੇ ਤੱਕ ਕਰਦੇ ਆ ਕਿ 500 ਮੋਹਰ ਸੋਨੇ ਦੀ ਸਰੋਪੇ ਵਜੋਂ ਉਹਨਾਂ ਨੂੰ ਭੇਟਾ ਕਰਦੇ ਨੇ, ਤਾਂ ਕਈ ਪਖੰਡੀਆਂ ਦੇ ਮਨ ਵਿੱਚ ਇਹ ਲਾਲਚ ਆਇਆ ਵੀ ਕਿਉਂ ਨਾ ਆਪਾਂ ਪਖੰਡ ਕਰ ਲਈਏ। ਤਾਂ ਇੱਕ ਸੁਨਿਆਰਾ ਸੀ, ਉਸਨੇ ਪੂਰਾ ਹੀ ਰੂਪ ਬੇਦੀ ਸਾਹਿਬਜ਼ਾਦਿਆਂ ਦਾ ਧਾਰ ਕੇ ਕਲਗੀ ਲਗਾ ਕੇ ਘੋੜਾ ਲੈ ਲਿਆ, ਨਾਲ ਸੇਵਾਦਾਰ ਲੈ ਲਏ ਤੇ ਸਿੰਘਾਂ ਨੂੰ ਆ ਕੇ ਕਿਹਾ ਕਿ ਮੈਂ ਬੇਦੀ ਕੁਲ ਵਿੱਚੋਂ ਸਾਹਿਬਜ਼ਾਦਾ, ਘੱਟ ਘੱਟ ਕੇ ਅੰਤਰ ਕੀ ਜਾਣਤ। ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਨੇ ਉਸੇ ਤਰ੍ਹਾਂ ਸਤਿਕਾਰ ਕਰਿਆ ਤੇ ਜਿਸ ਵਾਸਤੇ ਸਤਿਕਾਰ ਕਰਾ ਕੇ ਸੋਪਾ ਲੈ ਕੇ ਵਾਪਸ ਮੁੜਿਆ ਤਾਂ ਇਹਦੇ ਮਨ ਵਿੱਚ ਤਰਕ ਆਈ ਵੀ ਲਕੀਰ ਦਾ ਫਕੀਰ ਹੈ ਸੰਸਾਰ, ਕੋਈ ਅੰਤਰਜਾਮ ਤਾਂ ਨਹੀਂ, ਜੇ ਅੰਤਰਜਾਮੀ ਹੁੰਦੇ ਤਾਂ ਮੈਨੂੰ ਪਛਾਣ ਨਾ ਲੈਂਦੇ, ਮੈਂ ਤਾਂ ਲੁੱਟਣ ਵਾਸਤੇ ਆਇਆ ਸੀ। ਇਦੋਂ ਵੀ ਗਾਹਾਂ ਚਲਿਆ ਗਿਆ ਵੀ ਇਹ ਤਾਂ ਸਾਰੀ ਗੱਦੀ ਉਹ ਪਖੰਡ ਦੀ ਹੈ, ਗੁਰੂ ਨਾਨਕ ਵੀ ਇਹ ਜਿਹਾ ਹੀ ਹੋਣਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਉਹਦੇ ਹਿਰਦੇ 'ਚ ਆਇਆ ਉਸੇ ਵੇਲੇ ਮਹਾਰਾਜ ਇਕਦਮ ਸਾਵਧਾਨ ਹੋ ਕੇ ਹੁਕਮ ਦਿੱਤਾ ਪੰਜ ਸਿੰਘਾਂ ਨੂੰ ਵੀ ਜਾਓ, ਜਿਹੜਾ ਪਖੰਡੀ ਇੱਥੋਂ ਹੁਣੇ ਗਿਆ ਉਹਦੀਆਂ ਮੁਸ਼ਕਾਂ ਦੇ ਕੇ ਲਿਆਓ। ਉਸੇ ਵੇਲੇ ਘੋੜਿਆਂ 'ਤੇ ਸਰਬਟ ਸਿੰਘ ਦੌੜੇ ਤੇ ਦਰਿਆ ਪਾਰ ਕਰਨ ਤੋਂ ਪਹਿਲਾਂ ਪਹਿਲਾਂ ਉਸ ਨੂੰ ਜਾ ਕੇ ਰਿਹਾ, ਵਸਤਰ ਉਸਦੇ ਉਤਾਰ ਲਏ, ਸਰੂਪਾ ਖੋਲਿਆ ਤੇ ਜਿਵੇਂ ਹੁਕਮ ਸੀ ਉਸੇ ਤਰ੍ਹਾਂ ਮਹਾਰਾਜ ਦੇ ਪੇਸ਼ ਕੀਤਾ। ਮਹਾਰਾਜ ਕਹਿੰਦੇ ਉਹ ਪ੍ਰੇਮੀਆਂ, ਸਾਡੇ ਬਾਰੇ ਤਾਂ ਤੈਂ ਕਹਿ ਰਿਹਾ ਸੀ, ਸਾਨੂੰ ਤਾਂ ਕੋਈ ਰਾਗ ਦੁਆਇਸ਼ ਨਹੀਂ ਇਸ ਬਾਤ ਦਾ ਹੋਇਆ, ਠੀਕ ਹੈ, ਲੇਕਿਨ ਤੂੰ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਇਹ ਗੱਲ ਕਹੀ, ਸੋ ਉਸ ਨੂੰ ਛੱਡ ਦਿੱਤਾ। ਇਸ ਗੱਲ ਦਾ ਉੜਦਾ ਉੜਦਾ ਪਤਾ ਬਾਬਾ ਕਲਾਧਾਰੀ ਨੂੰ ਜਦ ਪਹੁੰਚਿਆ ਤਾਂ ਮਨ ਵਿੱਚ ਉਦਾਸੀ ਆਈ ਕਿ ਅੱਜ ਬੇਦੀ ਸਾਹਿਬਜ਼ਾਦਿਆਂ ਨੂੰ ਗੁਰੂ ਕਾ ਪੰਥ ਕੁੱਟਣਾ ਸ਼ੁਰੂ ਕਰ ਲਿਆ, ਵੀ ਕੱਲ੍ਹ ਨੂੰ ਮੇਰੇ ਤੱਕ ਵੀ ਹੱਥ ਪਹੁੰਚ ਸਕਦਾ, ਵੀ ਠੀਕ ਨਹੀਂ ਹੈ। ਕੁਛ ਥੋੜ੍ਹਾ ਨਾਰਾਜ਼ੀ ਕਰਕੇ ਗੁਰੂ ਮਹਾਰਾਜ 3 ਦਿਨ ਜਾਂਦੇ ਰਹੇ, ਬਾਬਾ ਜੀ 3 ਦਿਨ ਆਏ ਨੇ। ਗੁਰੂ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਵੀ ਬਾਬਾ ਜੀ ਕੀ ਗੱਲ ਹੈ, ਜ਼ਰੂਰ ਮਿਲੋ, ਮਿਲ ਕੇ ਦੱਸੋ, ਕੋਈ ਗੱਲ ਤਾਂ ਨਹੀਂ ਹੈ। ਜਦੋਂ ਆਪਸ ਵਿੱਚ ਮੇਲ ਹੋਇਆ ਤਾਂ ਕਹਿਣ ਲੱਗੇ ਮਹਾਰਾਜ ਹੁਣ ਕਾਹਦਾ ਮੇਲ ਲੈ ਗਿਆ, ਤੁਹਾਡਾ ਪੰਥ ਤਾਂ ਸਾਡੇ ਸਾਹਿਬਜ਼ਾਦਿਆਂ ਨੂੰ ਕੁੱਟਦਾ ਤੇ ਹੁਣ ਤਾਂ ਸਾਨੂੰ ਡਰ ਕੇ ਹੀ ਰਹਿਣਾ ਪੈਣਾ ਇੱਥੋਂ ਤੇ। ਮਹਾਰਾਜ ਕਹਿੰਦੇ ਬਾਬਾ ਜੀ ਸਾਹਿਬਜ਼ਾਦਿਆਂ ਦਾ ਤਾਂ ਸਤਿਕਾਰ ਸਾਡੇ ਮਨ ਵਿੱਚ ਪੂਰਾ ਹੈ, ਗੁਰੂ ਨਾਨਕ ਦੀ ਔਲਾਦ ਹੈ, ਸਾਹਿਬਜ਼ਾਦੇ ਤਾਂ ਇੱਕ ਪਾਸੇ ਰਹੇ, ਕੁੱਤਿਆਂ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦਾ। ਇਹ ਤਾਂ ਇੱਕ ਪਖੰਡੀ ਆ ਗਿਆ ਸੀ, ਇਸ ਪਖੰਡੀ ਨੇ ਆ ਕੇ ਗੁਰੂ ਗੱਦੀ ਦੀ ਨਿੰਦਿਆ ਕੀਤੀ। ਜਿੰਨਾ ਚਿਰ ਸਾਡੇ ਬਾਰੇ ਕਹਿ ਰਿਹਾ ਸੀ ਅਸੀਂ ਚੁੱਪ ਕਰ ਰਹੇ, ਜਦੋਂ ਉਹਨੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਗੱਲ ਕਹੀ, ਉਸ ਵੇਲੇ ਤਾਂ ਫਿਰ ਸਿਰੇ ਹੀ ਗੱਲ ਲੱਗ ਗਈ, ਫਿਰ ਅਸੀਂ ਉਸ ਦਾ ਵਾਪਸ ਕਰ ਲਿਆ ਤੇ ਕੁਛ ਥੋੜਾ ਬਹੁਤ ਉਹਨੂੰ ਚਾਹਟਾ ਵੀ ਛਕਾਇਆ ਤਾਂ ਕਿ ਅੱਗੇ ਵਾਸਤੇ ਕੋਈ ਪਖੰਡੀ ਨਾ ਆਵੇ। ਕਹਿੰਦੇ ਉਹ ਤਾਂ ਠੀਕ ਹੈ ਪਰ ਭੇਖ ਦੀ ਤਾਂ ਲਾਜ ਰੱਖ ਲੈਣੀ ਸੀ। ਮਹਾਰਾਜ ਕਹਿੰਦੇ ਭੇਖ ਅਸੀਂ ਲਾ ਲਿਆ ਸੀ ਪਹਿਲਾਂ, ਭੇਖ ਦੇ ਕੱਪੜੇ ਲਾ ਕੇ ਫੇਰ ਮੁਰੰਮਤ ਕਰੀ ਆ, ਭੇਖ ਸਣੇ ਨਹੀਂ ਕਰੀ ਹੈ। ਸੋ ਤੁਸੀਂ ਖੁਸ਼ੀਆਂ ਦੱਸੋ, ਕਹਿੰਦੇ ਖੁਸ਼ੀਆਂ ਤਾਂ ਨੇ ਵੀ ਮੇਰੀ ਕੁਲ ਦੇ ਗੁਰੂ ਨਾਨਕ ਦੀ ਕੁਲ ਦੇ ਅੰਦਰ ਪੂਰਨ ਮਹਾਂਪੁਰਸ਼ ਕੋਈ ਆਵੇ ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਕਿ ਜੋਤ ਹੈ ਖਾਲਸੇ ਦੀ, ਖਾਲਸੇ ਵਿੱਚ ਇਹਨੇ ਜਗਣੀ ਹੈ, ਜਦ ਤੱਕ ਕਲਯੁਗ ਰਹਿਣਾ ਹੈ ਨਾਮ ਦੀ ਜੋਤ ਖਾਲਸੇ 'ਚ ਜਗਦੀ ਰਹਿਣੀ ਹੈ ਤੇ ਤੁਸੀਂ ਅੰਮ੍ਰਿਤਧਾਰੀ ਹੋ ਜਾਓ, ਆਪਣੇ ਪੁੱਤਰ ਨੂੰ ਅੰਮ੍ਰਿਤ ਛਕਾਓ, ਉਹਦੇ ਘਰ ਆਏਗੀ, ਬਹੁਤ ਕਲਾਵਾਨ ਪੁਰਸ਼ ਆਏਗੀ, ਬਹੁਤ ਵੱਡੀ ਰੂਹ ਆਏਗੀ। ਸੋ ਉਸ ਵੇਲੇ ਬਾਬਾ ਅਜੀਤ ਸਿੰਘ ਜੋ ਉਹਨਾਂ ਦੇ ਲੜਕੇ ਸਨ ਉਹਨਾਂ ਨੂੰ ਅੰਮ੍ਰਿਤ ਛਕਾਇਆ। ਉਸ ਵੇਲੇ 1813 ਦੇ ਵਿੱਚ ਚੇਤ ਸ਼ੁਕਰ ਪੰਚਮੀ ਵਾਲੇ ਦਿਨ ਬਾਬਾ ਜੀ ਨੇ ਅਵਤਾਰ ਤਾਰਿਆ। ਆਪ ਜੀ ਬਚਪਨ ਤੋਂ ਹੀ ਬਹੁਤ ਕਰਨੀ ਕਮਾਈ ਵਾਲੇ ਸੀ, ਜਦੋਂ ਅਜੇ ਬੱਚੇ ਹੀ ਸੀ ਉਸ ਵੇਲੇ ਹੀ ਆਪਦੇ ਬਹੁਤ ਵੱਡੇ ਵੱਡੇ ਕੌਤਕ ਦੇਖਣੇ ਸ਼ੁਰੂ ਕਰਤੇ। ਉਸੇ ਪਿੰਡ ਦੇ ਅੰਦਰ ਉਨੇ ਦੇ ਅੰਦਰ ਇੱਕ ਬਹੁਤ ਵੱਡਾ ਵਿਦਾਂਤੀ ਪੜ੍ਹਿਆ ਲਿਖਿਆ ਵਿਦਵਾਨ ਜਿਸਦਾ ਨਾਮ ਪ੍ਰਬੋਧਾ ਸੀ, ਬ੍ਰਾਹਮਣ ਸੀ, ਜੋ ਵਿਦਿਆ ਪੜ੍ਹਾਇਆ ਵੀ ਕਰਦਾ ਸੀ ਤੇ ਉਹਨੇ ਜਦੋਂ ਬਾਬਾ ਜੀ ਬਾਰੇ ਸੁਣਿਆ ਬਈ ਬਾਲ ਸਾਹਿਬ ਸਿੰਘ ਜੀ ਜਮਾਂਦਰੂ ਇਹ ਧੁਰ ਤੋਂ ਹੀ ਵਿਦਿਆ ਦੇ ਮਾਲਕ ਨੇ ਤੇ ਮੇਰਾ ਮਨ ਸ਼ਾਂਤ ਨਹੀਂ ਰਹਿੰਦਾ, ਮੈਂ ਕਿਉਂ ਨਾ ਬਾਬਾ ਜੀ ਕੋਲ ਜਾਵਾਂ ਤੇ ਜਾ ਕੇ ਮੈਂ ਇਸ ਦਾ ਕੋਈ ਉਪਾਅ ਪੁੱਛਾਂ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਰ ਭਿਆੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਬਰ ਵਾਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕ, ਹਾਰ ਪੜਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕ। ਜਦ ਤੱਕ ਗਿਆਨ ਦੀ ਬੁੱਧੀ ਯਥਾਰਥ ਰੂਪ ਦੇ ਅੰਦਰ ਪਦਾਰਥ ਪ੍ਰਾਪਤ ਨਹੀਂ ਹੁੰਦੀ, ਦੋ ਤਰ੍ਹਾਂ ਦਾ ਗਿਆਨ ਹੁੰਦਾ, ਇੱਕ ਨੂੰ ਤਾਂ ਬੁੱਧੀ ਮੰਡਲ ਦਾ ਗਿਆਨ ਕਹਿੰਦੇ ਨੇ, ਇੰਟਲੈਕਚੁਅਲ ਲੈਵਲ ਦਾ ਗਿਆਨ। ਇੱਕ ਹੋਇਆ ਕਰਦਾ ਸ਼ਬਦ ਦੀ ਕਮਾਈ ਕਰਨ ਤੋਂ ਬਾਅਦ ਅਨੁਭਵ ਦੇ ਵਿੱਚ ਆਪਣੇ ਆਪ ਇਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਪਹਿਲਾ ਗਿਆਨ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਪਤਾ ਲੱਗ ਜਾਵੇ ਵੀ ਧਰਤੀ ਦੇ ਵਿੱਚ ਪਾਣੀ ਹੈ, ਐ ਵੀ ਪਤਾ ਲੱਗ ਜਾਵੇ 2 ਫੁੱਟ ਪੱਟਾਂ ਤਾਂ ਪਾਣੀ ਆ ਜਾਊਗਾ ਲੇਕਿਨ ਪਿਆਸਾ ਮਰ ਜਾਵੇ ਕਿਉਂਕਿ ਪਟਾਈ ਕਰਨ ਵਾਸਤੇ ਉਹਦੇ ਕੋਲ ਕੋਈ ਚੀਜ਼ ਨਹੀਂ ਹੈ। ਜੋ ਅਨੁਭਵ ਦਾ ਗਿਆਨ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਗਿਆਨ ਹੈ ਜਿਵੇਂ ਬੋਰ ਕੀਤੇ ਹੋਏ ਬਿਜਲੀ ਲੱਗੀ ਹੋਈ ਹੈ, ਹਵਾ ਨਿਕਲੀ ਹੋਈ ਹੈ, ਰਿਫਲੈਕਸ ਬਾਲਟਿੰਗ ਪਾਣੀ ਭਰਿਆ ਹੋਇਆ ਤੇ ਬਟਨ ਦੱਬਿਆ ਉਸੇ ਵੇਲੇ ਪਾਣੀ ਆ ਜਾਂਦਾ। ਸੋ ਦੋਹਾਂ ਗਿਆਨਾਂ ਦਾ ਫਰਕ ਹੁੰਦਾ ਹੈ। ਉਹ ਗਿਆਨ ਸ਼ਾਂਤੀ ਨਹੀਂ ਦਿੰਦਾ ਜੋ ਇੰਟਲੈਕਚੁਅਲ ਲੈਵਲ ਦਾ ਹੁੰਦਾ। ਉਹ ਬੋਲ ਸਕਦਾ ਆਦਮੀ, ਵੱਡੇ ਵੱਡੇ ਪ੍ਰਮਾਣ ਦੇ ਸਕਦਾ, ਸਭਾ ਸਾਰੀ ਨੂੰ ਚੁੱਪ ਕਰਾ ਸਕਦਾ, ਪਰ ਜੀਵਨ ਉਹਦਾ ਉਹਦੇ ਵਿਪਰੀਤ ਹੁੰਦਾ। ਮਨ ਸ਼ਾਂਤ ਨਹੀਂ ਹੋਇਆ ਕਰਦਾ, ਮਨ ਵਿੱਚ ਅਸ਼ਾਂਤੀ ਰਹਿੰਦੀ। ਸੋ ਬਾਬਾ ਜੀ ਦੇ ਪਾਸ ਜਾਂਦਾ, ਜਾ ਕੇ ਬੇਨਤੀ ਕਰਦਾ ਕਿ ਬਾਬਾ ਜੀ ਮੈਂ ਬਹੁਤ ਪੜ੍ਹਿਆ ਲਿਖਿਆ ਬੰਦਾ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਾਧੇ ਨੇ ਪੁੱਛਿਆ ਸੀ, ਠੀਕ ਹੈ ਇਸੇ ਤਰ੍ਹਾਂ ਇਸ ਵਿਦਵਾਨ ਨੇ ਸਵਾਲ ਕਰਿਆ ਕਿ ਮੇਰਾ ਮਨ ਸ਼ਾਂਤ ਨਹੀਂ ਹੈ ਤੇ ਮੈਂ ਗਿਆਨ ਵੀ ਕਰਿਆ ਪੜ੍ਹਦਾ ਤੇ ਜੋ ਅਭਿਆਸ ਲਿਖੇ ਹੋਏ ਨੇ ਉਹ ਵੀ ਮੈਂ ਕਰਦਾ, ਪਰ ਮੇਰਾ ਮਨ ਸ਼ਾਂਤ ਕਿਉਂ ਨਹੀਂ ਹੁੰਦਾ? ਬਾਬਾ ਜੀ ਕਹਿਣ ਲੱਗੇ ਕਿ ਪਾਧਾ ਜੀ, ਪੰਡਿਤ ਜੀ, ਮਨ ਦੀ ਅਸ਼ਾਂਤੀ ਦਾ ਕਾਰਨ ਪੰਜ ਕਲੇਸ਼ ਨੇ ਜੋ ਹਰੇਕ ਬੰਦੇ ਦੇ ਮਨ ਵਿੱਚ ਪਏ ਹੋਏ ਨੇ। ਵਿਦਿਆ ਹੈ, ਸਮਤਾ ਹੈ, ਅਭਨਿਵੇਸ਼ ਹੈ, ਰਾਗ ਹੈ, ਦੁਆਇਸ਼ ਹੈ, ਇਹ ਆਦਮੀ ਦੇ ਮਨ ਨੂੰ ਰਿੜਕਦੇ ਰਹਿੰਦੇ ਨੇ। ਇਹਨਾਂ ਸਾਰਿਆਂ ਦਾ ਜੋ ਵੱਡਾ ਸੋਮਾ ਹੈ ਉਹ ਹਉਮੈ ਹੈ। ਹਉਮੈ ਕਰਕੇ ਪਰਮੇਸ਼ਰ ਨਾਲ ਰਹਿੰਦਾ ਹੋਇਆ ਹਰੇਕ ਦੇ ਅੰਦਰ ਹੈ। ਰੱਬ ਕੋਈ ਇਹੋ ਜਿਹਾ ਨਹੀਂ ਜਿਹਦੇ ਅੰਦਰ ਰੱਬ ਨਹੀਂ, ਚਾਹੇ ਪਾਪ ਕਰਨ ਵਾਲਾ ਚਾਹੇ ਪੁੰਨ ਕਰਨ ਵਾਲਾ, ਪਰਮੇਸ਼ਰ ਉਹ ਹਰੇਕ ਦੇ ਅੰਦਰ ਪਰਿਪੂਰਨ ਹੈ। ਲੇਕਿਨ ਜੋ ਹਉਮੈ ਦਾ ਤੱਤ ਹੈ ਜਿਹਨੂੰ ਦੋ ਹਿੱਸਿਆਂ ਜੇ ਵੰਡੀਏ ਤਾਂ ਹੰਗਤਾ ਤੇ ਮਮਤਾ ਦਾ ਬਣਦਾ, ਮੈਂ ਤੇ ਮੇਰੀ ਦਾ, ਇਹ ਤੋਂ ਸਾਰੇ ਹੀ ਕਲੇਸ਼ ਉਪਜਦੇ ਨੇ ਕਿਉਂਕਿ ਪਰਮੇਸ਼ਰ ਦੇ ਨਾਲੋਂ ਟੁੱਟ ਜਾਂਦਾ। ਇਸ ਤਰ੍ਹਾਂ ਨਾਲ ਫਰਮਾਨ ਮਹਾਰਾਜ ਚਾਹੁੰਦਾ
ਸਾਰੇ ਜਗ ਨੂੰ ਹਰੀ ਦੇ ਨਾਲੋਂ ਤੋੜਿਆ
पंडित जी वेद पढ़ लेने, वेदांत दे शास्त्र पढ़ लेने, छे ही शास्त्र पढ़ लेने, इन्हां नाल होमै दा रोग नहीं जाया करदा। होमै रोग है ते इहदी दारू जो है वह गुरु का शब्द है। जब तक गुरु दे हाजिर हो के शब्द की प्राप्ति नहीं करता, होमै दा नाश होना असंभव है, नहीं हो सकता। पढ़िया नाल तां वधदा चले जांदा। गुरु दशमेश पिता दे पास पीर बुद्धू शाह आउंदा है। आपने एक बचन सुनिया गुरु ग्रंथ साहिब महाराज दा, नानक तरवर एक फल दोए पंखेरू आए, आपत जात ना दिसे ना पर पंखी ताए। इस शरीर दे उते दो पंछी बैठे ने, एक जीव रूपी पंछी है, एक आत्मा रूप पंछी है। एक उड़दा नठदा भरदा फिरदा, जेता उड़े दूर करना दाजे ते बिलाए। एक ओ है जिहड़ा आउंदा नहीं जांदा नहीं ते परम आनंद विच रहिंदा है, भुलेखा पै गया भी मैं किहड़ा होया। हुण इहदे वास्ते शास्त्र पढ़दा है, कुरान शरीफ पढ़दा है, होर अनेकां ग्रंथ पढ़दा है, लेकिन ज्ञान नहीं हो रहा, शांति नहीं आ रही। मन च आया कि गुरु नानक की जो गद्दी है वो सारे कलयुग के अंदर मनी परमनी है, क्यों ना मैं लोक लाज ला के गुरु गोबिंद सिंह की चरण शरण जाके इस गल का निर्णय कर। सो सडौरे तो तैयार होके पौंटे साहब नूं जांदा है, बहुत सारे मरीज नाल लै ले ते मन विच ख्याल करदा है भी महापुरशां नूं जिस तरह मिलना चाहिए उसे तरह मिलांगा, चरणा च लिट जावांगा। ते जद थाई मेरे शंके का समाधान नहीं कराते उन्नी देर तक मैं चरण नहीं छड़ा। बड़ी शुभ भावना के नाल घर तों चले, अगे जद नेड़े जांदा की लिखदा दीवान लग्या होया, ते गुरु महाराज की शोभत ने एक पासे सारे शस्त्रधारी सूरमे बैठे, एक धारे गुरमुख बैठे नाम जपते ने, कोई रसना नाल नाम जप रहा है, कोई श्वास नाल जप रहा है, कोई कंठ विच जप रहा है, कोई हिरदे च जाप कर रहा है, कोई नाभी विच जाप कर रहा है, कोई आग्या चक्कर जाप कर रहा है, कोई त्रुपटी जाप कर रहा है, कोई रोम रोम का अभ्यास कर रहा है। अजपा जाप दे विच सुरत सारिया की समाई हुई ते नेत्र गुरु दे मुख वल इस तरह लगे हुए ने जिवें हजारां चकोरां चंद्रमा वल देखदियां। उम्र का भुलेखा पै गया भी ये तो 22 साल दे लगते ने, ते मैं पर जवानी लंघ के बुढ़ेपे च आया हुआ, ते जे मैं चरणा च जाके लिट गया तो मेरे मरीद की कहणगे, ये सारे शब्दक हो जाणगे, इन्हां दे मन विच मेरा प्रभाव खत्म हो जाएगा। गुरु महाराज के पास पहुंचदा जाके दस्त पंजा लैण वास्ते हथ वधाया, महाराज ने पोला जिहा हथ दबाया, इहदा दसो पीर जी किवें आए। कहिंदे अल्लाह ते रूह दा मिलाप किवें होवे, महाराज किवें, कहिंदे जिवें दिन ते रात दा हुंदा। हैरान हो गया भी दिन तां रात नूं अज इत्थे मिलिया ही नहीं है, जे रात है तां दिन नहीं है, जे दिन है तां रात नहीं। हैरान हो के सोची जाता भी की जवाब करा, गुरु महाराज ने तो रमज मार दिती भी हुण मैं की कहां। कहिंदा महाराज मैं समझिया नहीं। कहिंदे जिवें समझे उवें जिवें ही, समझ तां गया सी, कहिंदे उवें जिवें है। मैं तां महाराज पुछदा भी रूह दा ते अल्लाह दा किवें मिलाप हुंदा, जीव दा ते रब दा किवें मिलाप हुंदा। महाराज कहिंदे जिवें सच ते झूठ दा हुंदा। कहिंदा महाराज मैं समझिया नहीं हां, कृपा करके समझाओ। महाराज कहण लगे देखो जदों सूरज चढ़ जांदा है रात खत्म हो जाया करदी है, ते जदों सच आ जांदा है झूठ दा नाम निशान नहीं रहिंदा। सच आना चाहिए, सच की प्राप्ति होनी चाहिए है, कूड़ छड़ना चाहिए। कहिंदे महाराज कूड़ छुटदा नहीं, सच प्राप्त किवें होए। महाराज कहिंदे कूड़ तां आप अपने दुआले इकट्ठा करीदा, हुण तूं पिछों घरों कहिंदा सीगा वी मैं चरणा ते लिट जाणा, उत्थे आ के तैनूं कूड़ ने घेर लिया वी मैं पीर हां वड्डा, जे मैं चरणा ते पिया ਤਾਂ ਇਹਨਾਂ ਨੇ ਕਹਿਣਾ ਵੀ ਪੀਰ ਦੇ ਵਿੱਚ ਤਾਂ ਕੋਈ ਸੱਤਿਆ ਹੀ ਨਹੀਂ, ਇਹ ਨਾਸਤਕ ਹੋ ਜਾਣਗੇ, ਸ਼ਾਦਕ ਹੋ ਜਾਣਗੇ ਤੇ ਝੂਠ ਛੱਡਦੇ। ਕਹਿੰਦੇ ਮਹਾਰਾਜ ਇਹਨੂੰ ਛੱਡਣ ਵਾਸਤੇ ਤਾਂ ਮੈਂ ਬੜੇ ਤਪ ਕੀਤੇ, ਜ਼ੋਹਦ ਕੀਤੇ ਤੇ ਹੱਜ ਕੀਤੇ, ਬੜੇ ਦਾਨ ਕੀਤੇ, ਲੰਗਰ ਚਲਾਏ, ਹੋਰ ਵੀ ਅਨੇਕਾਂ ਨੇਕੀ ਦੇ ਕੰਮ ਕਰੇ। ਮਹਾਰਾਜ ਕਹਿੰਦੇ ਤਾਂ ਤੂੰ ਸੰਗਲ ਬੰਨ ਲਏ, ਹੋਰ ਨੇਕੀ ਦੇ ਕੰਮ ਕੀਤੇ ਪਰ ਹੰਗਤਾ ਧਾਰ ਕੇ ਕੀਤੇ। ਹੰਗਤਾ ਧਾਰ ਕੇ ਜਦ ਨੇਕੀ ਕੀਤੀ ਜਾਂਦੀ ਹੈ ਤਾਂ ਉਹ ਹਉਮੈ ਦੇ ਸੰਗਲ ਆਲੇ ਦੁਆਲੇ ਹੋਰ ਬਣ ਜਾਂਦੇ। ਕਹਿੰਦੇ ਉਹ ਤਾਂ ਹੋਰ ਬਣ ਲਏ, ਮਹਾਰਾਜ ਛੁੱਟਦੇ ਨਹੀਂ। ਕਹਿੰਦੇ ਝੂਠ ਨੂੰ ਤਾਂ ਪਰਦਾ ਲਾ ਦੇ, ਖੁੱਲ ਕੇ ਨੱਚ। ਉਸੇ ਵੇਲੇ ਨੱਚਣਾ ਸ਼ੁਰੂ ਕਰ ਦਿੱਤਾ, ਗੱਲ ਸਮਝ ਚ ਆਉਣੀ ਸ਼ੁਰੂ ਹੋ ਗਈ ਹੌਲੀ ਹੌਲੀ। ਗੁਰੂ ਮਹਾਰਾਜ ਦੇ ਚਰਨਾਂ ਤੇ ਆਇਆ, ਮਹਾਰਾਜ ਨੇ ਹੱਥ ਦਵਾਇਆ ਜ਼ੋਰ ਦੀ। ਕਹਿੰਦੇ ਝੂਠ ਨੂੰ ਛੱਡ ਦੇ, ਕਹਿੰਦੇ ਮਹਾਰਾਜ ਛੱਡ ਨਹੀਂ ਹੁੰਦਾ। ਕਹਿੰਦੇ ਹੁਕਮ ਚ ਆ ਜਾ, ਜੋ ਕੁਛ ਵੀ ਸੰਸਾਰ ਤੇ ਹੋ ਰਿਹਾ ਚੰਗਾ ਮੰਦਾ ਮਾੜਾ, ਸਾਨੂੰ ਚੰਗਾ ਲੱਗਦਾ, ਕਿਸੇ ਨੂੰ ਮਾੜਾ ਲੱਗਦਾ, ਕਿਸੇ ਨੂੰ ਉਹ ਮਾੜਾ ਲੱਗਦਾ, ਦੂਜੇ ਨੂੰ ਚੰਗਾ ਲੱਗਦਾ, ਇਹ ਸਾਰਾ ਇੱਕ ਖੇਡ ਹੋ ਰਹੀ ਆ ਅਕਾਲ ਪੁਰਖ ਦੀ। ਤੂੰ ਇਹਦੇ ਵਿੱਚ ਇੱਕ ਮੋਹਰਾ ਬਣ ਜਾ, ਜਦ ਤੂੰ ਹੁਕਮ ਦੀ ਪਛਾਣ ਕਰ ਲਏਗਾ ਉਸ ਵੇਲੇ ਹਉਮੈ ਦਾ ਨਾਸ਼ ਹੋ ਜਾਏਗਾ। ਸੋ ਇਹਦੀ ਦਾਰੂ ਜਿਹੜਾ ਇਹਦਾ ਉਹ ਸ਼ਬਦ ਹੈ। ਸ਼ਬਦ ਦੀ ਕਮਾਈ ਦੇ ਬਗੈਰ ਹੁਕਮ ਚ ਖੜਨਾ ਬਹੁਤ ਔਖਾ ਹੁੰਦਾ, ਹੁਕਮ ਚ ਆਦਮੀ ਖੜ ਨਹੀਂ ਸਕਿਆ ਕਰਦਾ। ਇਹ ਗੁਰੂ ਤੋਂ ਸ਼ਬਦ ਮਿਲਦਾ, ਸ਼ਬਦ ਦੀ ਕਮਾਈ ਕਰ, ਕਮਾਈ ਕਰਕੇ ਫਿਰ ਤੇਰਾ ਅਨੁਭਵ ਖੁੱਲੇਗਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਹੁਕਮ ਦੀ ਸੋਝੀ ਦੇ ਕੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਿੱਧਾ ਨੇ ਵੀ ਸਵਾਲ ਕਰਿਆ ਸੀ, ਹੇ ਗੁਰੂ ਨਾਨਕ, ਇਹ ਫਿਰ ਝੂਠ ਦੀ ਜਿਹੜੀ ਕੰਧ ਬਣ ਗਈ, ਹਾਂ ਪੀਤ ਪਇਓ ਹੈ ਵਿੱਚੋ ਸੁਣਤ ਦੇਸ਼ ਨਿਕਟਾਇਓ, ਭਾਵੀ ਦੀ ਕੇ ਪਾਤ ਪਾਰ ਦੋ ਬਿਨ ਦੇਖੇ ਦੁਰਾਇਓ, ਵੀ ਇਹ ਕੰਧ ਟੁੱਟੇ ਕਿਵੇਂ। ਮਹਾਰਾਜ ਕਹਿੰਦੇ ਸਵਾਲ ਐਕਚੁਅਲ ਉਹਨਾਂ ਦਾ ਸੀ ਕਿ ਸਚਿਆਰਾ ਹੋਈ ਹੈ ਕਿ ਪੂੜਾ ਟੁੱਟਾ ਪਾ। ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਨੂੰ ਮੰਨਣ ਕਰਕੇ ਹਉਮੈ ਦਾ ਨਾਸ਼ ਹੋ ਜਾਂਦਾ ਤੇ ਪਰਮ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਆਪਣਾ ਨਾ ਕੁਛ ਵੀ ਸਨ, ਤਨ ਹੰਗਤਾ ਹੈ, ਮਨ ਹੰਗਤਾ ਹੈ, ਤਨ ਮਮਤਾ ਹੈ, ਮਨ ਮਮਤਾ ਹੈ, ਮੇਰਾ ਤਨ, ਮੇਰਾ ਨਾਮ, ਮੇਰੇ ਪਰਿਵਾਰ, ਮੇਰੀ ਧਰਤੀ, ਮੇਰਾ ਧਰਮ, ਬੇਅਰਮ ਤਰ੍ਹਾਂ ਦੀ ਹੰਗਤਾ ਹੈ। ਕਿੰਨੀਓ ਧਾਰ ਲੈ, ਜਿੰਨੀ ਧਾਰਨੀ ਹੈ ਉਨੀ ਧਾਰੀ ਜਾ, ਇਹ ਤਾਂ ਵੱਧਦੀ ਜਾਂਦੀ ਹੈ। ਹਉਮੈ ਦਾ ਪਰਿਵਾਰ ਤਾਂ ਬੇਅਮ ਤੇ ਵੱਡਾ। ਸੋ ਕਹਿਣ ਲੱਗੇ ਪੰਡਿਤ ਜੀ, ਸ਼ਬਦ ਦੀ ਦਾਰੂ ਲਓ, ਤਨ ਹੰਗਤਾ, ਮਨ ਹੰਗਤਾ, ਧਨ ਹੰਗਤਾ, ਇਹ ਹਉਮੈ ਕਰਕੇ ਹੋਇਆ ਕਰਦੀਆਂ ਨੇ। ਜਦ ਤੁਸੀਂ ਗੁਰਮੁਖ ਨਾਮਦਾਨ ਇਸ਼ਨਾਨ ਦੇ ਆਦੇਸ਼ ਨੂੰ ਦ੍ਰਿੜ ਕਰ ਲਓਗੇ ਉਸ ਵੇਲੇ ਹਉਮੈ ਨਾਸ਼ ਹੋਣ ਲੱਗ ਜਾਂਦੀ ਹੈ। ਜਦੋਂ ਨਾਮ ਦਾ ਪ੍ਰਕਾਸ਼ ਅੰਦਰ ਹੋ ਗਿਆ, ਹੈ ਤਾਂ ਨਾਮ ਸਭ ਦੇ ਅੰਦਰ, ਕਿਤੋਂ ਲੈਣ ਨਹੀਂ ਜਾਣਾ ਨਾਮ, ਵੀ ਉੱਥੇ ਨਾਮ ਮਿਲਦਾ ਜੀ ਜਾ ਕੇ ਲੈ ਆਈਏ। ਨਾਮ ਸਭ ਦੇ ਅੰਦਰ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਤੈ ਨਾਦ, ਕਹਿ ਨਾ ਜਾਈਏ ਚਾਰਜ ਵਿਸਮਾਦ। ਸਭ ਦੇ ਅੰਦਰ ਨਾਮ ਹੈ, ਫੇਰ ਨਾਮ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ, ਫੇਰ ਸਾਨੂੰ ਗੁਰੂ ਕਿਉਂ ਧਾਰਨਾ ਪੈਂਦਾ ਹੈ, ਕਿਉਂ ਫਿਰ ਪੰਜ ਪਿਆਰਿਆਂ ਕੋਲ ਜਾ ਕੇ ਅਸੀਂ ਅੰਮ੍ਰਿਤ ਛੱਡਦੇ ਹਾਂ। ਉਹ ਇਸ ਤਰ੍ਹਾਂ ਸਾਧ ਸਿੰਘ ਜੀ, ਧਰਤੀ 'ਚ ਪਾਣੀ ਤਾਂ ਹੈਗਾ ਪਰ ਜਦ ਥਾਈ ਅਸੀਂ ਬੋਰ ਨਹੀਂ ਕਰਦੇ, ਬੋਰ ਕਰਕੇ ਜਦੋਂ ਅਸੀਂ ਨਾਲਾਂ ਪਾ ਦਿੰਦੇ ਹਾਂ, ਫਿਲਟਰ ਪਾ ਦਿੰਦੇ ਹਾਂ, ਉਸ ਵੇਲੇ ਪਾਣੀ ਨਾਲ ਤਾਂ ਜੁੜ ਜਾਂਦਾ, ਉੱਤੋਂ ਪਾਣੀ ਭਰ ਦਿਓ, ਜਦੋਂ ਚਲਾਓਗੇ ਪਾਣੀ ਬਾਹਰ ਨਹੀਂ ਆਉਂਦਾ, ਕਿਉਂਕਿ ਪਾਣੀ ਨੂੰ ਸੁੱਟਾ ਨਹੀਂ ਪੈਂਦਾ। ਜਦੋਂ ਰਿਫਲੈਕਸ ਬਾਹਰ ਲਾ ਦਾਂਗੇ, ਉਸ ਵੇਲੇ ਜਿੰਨਾ ਪਾਣੀ ਉੱਪਰ ਦੀ ਪਾਵਾਂਗੇ ਓਨਾ ਹੀ ਹੇਠੋਂ ਉੱਚਾ ਚੜ ਜਾਂਦਾ, ਅਖੀਰ ਰਿਫਲੈਕਸ ਬਾਲ ਨਾਲ ਪਾਣੀ ਲੱਗ ਜਾਂਦਾ, ਹਵਾ ਖਾਰਜ ਹੋ ਜਾਂਦੀ ਹੈ, ਫੇਰ ਜਦ ਬਟਨ ਦੱਬੋ ਮੋਟਰ ਦਾ ਜਦੇ ਪਾਣੀ ਚੱਲ ਪੈਂਦਾ। ਐਸੇ ਤਰ੍ਹਾਂ ਨਾਮ ਤਾਂ ਹੈਗਾ ਅੰਦਰ, ਜਦ ਤੱਕ ਅਸੀਂ ਪੰਜ ਪਿਆਰਿਆਂ ਦੀ ਹਾਜ਼ਰੀ ਚ ਆ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਾਮ ਨਹੀਂ ਪ੍ਰਾਪਤ ਕਰਦੇ, ਗੁਰੂ ਦਾ ਸ਼ਬਦ ਨਹੀਂ ਪ੍ਰਾਪਤ ਕਰਦੇ, ਓਨੀ ਦੇਰ ਤੱਕ ਸਾਡੇ ਅੰਦਰ ਹਵਾ ਰਹਿੰਦੀ ਹੈ ਹਉਮੈ ਦੀ। ਜਦੋਂ ਅਸੀਂ ਨਾਮ ਦਾ ਅਭਿਆਸ ਕਰਕੇ ਹਉਮੈ ਦਾ ਨਾਸ਼ ਕਰ ਲਿਆ, ਉਸ ਵੇਲੇ ਉਹੀ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਤੈ ਨਾਦ, ਕਹਿ ਨਾ ਜਾਈਏ ਚਰਜ ਵਿਸਮਾਦ। ਸੋ ਉਹ ਨਾਮ ਪ੍ਰਗਟ ਹੋ ਜਾਂਦਾ। ਸੋ ਇਸ ਤਰ੍ਹਾਂ ਛੋਟੀ ਉਮਰ ਦੇ ਅੰਦਰ ਇਹ ਬਾਬਾ ਜੀ ਨੇ ਉਸ ਪੁਰੋਹਿਤ ਨੂੰ ਜਿਹੜਾ ਵਿਦਵਾਨ ਸੀ ਬ੍ਰਹਮ ਵਿਦਿਆ ਦ੍ਰਿੜ ਕਰਾ ਦਿੱਤੀ, ਨਾਮਦਾਨ ਵੱਲ ਲਾ ਦਿੱਤਾ। ਸੋ ਇਹ ਜੋ ਕਥਾਵਾਂ ਨੇ, ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਰਾਰੀ ਦੇ, ਆਵੇ ਨਾ ਜਾਏ ਨਾ ਕਭੂ ਮਰਤੇ ਪਾਰ ਬ੍ਰਹਮ ਸੰਗਾਰੀ ਦੇ। ਸੋ ਇਸ ਤਰ੍ਹਾਂ ਬੇਅੰਤ ਜਗਿਆਸੂਆਂ ਦਾ ਆਪਣੇ ਉਧਾਰ ਕਰਿਆ। ਇੱਕ ਉਸੇ ਪਿੰਡ ਦਾ ਰਾਜੂ ਸੀ, ਵਾਹਕ ਸੀ, ਜ਼ਮੀਨ ਵਾਹੁੰਦਾ ਹੁੰਦਾ, ਲੇਕਿਨ ਉਹ ਕਦੇ ਕਦੇ ਸਤਸੰਗ ਕਰਦਾ ਹੁੰਦਾ ਤੇ ਸਤਸੰਗ ਦੇ ਵਿੱਚ ਇਹ ਸੁਣਦਾ ਹੁੰਦਾ ਵੀ ਆਦਮੀ ਤੋਂ ਜੇ ਇਸ ਜਨਮ ਦੇ ਅੰਦਰ ਭਜਨ ਬੰਦਗੀ ਨਾ ਹੋ ਸਕੀ ਤੇ ਅਗਿਆਨ ਦਾ ਖਾਤਮਾ ਨਾ ਹੋ ਸਕਿਆ ਤਾਂ ਮੁੜ ਕੇ ਫੇਰ 84 ਦੇ ਵਿੱਚ ਗਿੜਿਆਂ 'ਚ ਪੈ ਜਾਂਦਾ, ਨਗੋਰਾ ਰਹਿ ਗਿਆ ਤਾਂ ਉਸ ਨੂੰ ਜੰਮਣ ਮਰਨ ਦਾ ਚੱਕਰ ਉਹਦੇ ਗਲ ਪੈ ਜਾਇਆ ਕਰਦਾ। ਸੋ ਇਸ ਗੱਲ ਤੇ ਡਰਦਾ ਹੋਇਆ ਬਾਬਾ ਜੀ ਦੇ ਪਾਸ ਆ ਕੇ ਬੇਨਤੀ ਕਰਨ ਲੱਗਿਆ, ਕਹਿੰਦਾ ਮਹਾਰਾਜ ਮੇਰੀ ਬੇਨਤੀ ਆਪ ਸਰਵਣ ਕਰੋ, ਮੈਨੂੰ 84 ਤੋਂ ਬਹੁਤ ਡਰ ਲੱਗਦਾ, ਜੰਮਣ ਮਰਨ ਤੋਂ ਬਹੁਤ ਡਰ ਲੱਗਦਾ। 84 ਦੇ ਗੇੜਿਆਂ ਬਾਰੇ ਜਦ ਮੈਂ ਸੁਣਦਾ ਤੇ ਮਹਾਂਪੁਰਸ਼ਾਂ ਤੋਂ ਕਥਾਵਾਂ ਸੁਣਦਾ ਮੈਂ ਤਾਂ ਕੰਬਣ ਲੱਗ ਜਾਂਦਾ। ਕਹਿਣ ਲੱਗੇ ਇੱਕ ਦਿਨ ਮੈਂ ਸੁਖਦੇਵ ਦੀ ਰਿਸ਼ੀ ਦੀ ਕਥਾ ਸੁਣੀ ਕਿ ਉਹ ਆਪਣੇ ਪਿਤਾ ਨੂੰ ਦੱਸ ਰਿਹਾ ਸੀ ਜਦੋਂ ਰੋਕਦਾ ਸੀ ਵੀ ਤੂੰ ਭਜਨ ਕਰਨਾ ਜਾ ਜੇ ਤੂੰ ਨਿਆਣਾ ਹੈ। ਉਹ ਕਹਿੰਦੇ ਸੀ ਪਿਤਾ ਜੀ ਮੈਂ ਨਿਆਣਾ, ਅਕਾਲ ਦਾ ਕੋਈ ਭਰੋਸਾ ਨਹੀਂ ਕਦੋਂ ਆ ਜਾਵੇ। ਬਹੁਤ ਸਾਰੇ ਪ੍ਰੇਮੀ ਇਹ ਕਹਿੰਦੇ ਨੇ ਜੀ ਅੰਮ੍ਰਿਤ ਛਕ ਲਾਂਗੇ, ਅਜੇ ਤਾਂ ਜਵਾਨੀ ਹੈ, ਬੁਢਾਪਾ ਆਜੂ। ਤੇ ਮਹਾਰਾਜ ਕਹਿੰਦੇ ਬੁਢਾਪੇ ਦੀ ਗਰੰਟੀ ਹੈ ਤੇਰੀ, ਨਹਿ ਵਾਰਕ ਨਹਿ ਜੋਗਨੇ ਨਹਿ ਬਿਰਦੀ ਕਛਬੰਧ, ਉਹ ਬੇਰਾ ਨਾ ਬੁੱਝਿਆ ਜੋ ਆਏ ਪਰੇ ਜਮ ਫੰਦ। ਖਬਰਾਂ ਕਿਹੜੇ ਵੇਲੇ ਜਮਾਂ ਦਾ ਫੰਦਾ ਗਲ ਚ ਪੈ ਜਾਣ। ਇਹ ਤਾਂ ਜਦੋਂ ਸੁਰਤ ਆ ਗਈ ਫੇਰ ਇੱਕ ਦਿਨ ਵੀ ਨਾ ਗਵਾਏ। ਇੱਕ ਵਾਰੀ ਸਾਡਾ ਬਲੇੜੀ ਦੀਵਾਨ ਲੱਗੇ ਸੀ ਆ ਪਿੰਡ 'ਚ, ਉੱਥੇ ਅੰਮ੍ਰਿਤ ਛਕ ਰਹੇ ਸੀ ਤੇ ਇੱਕ ਪ੍ਰੇਮੀ ਜੇ ਜਿਕ ਕਰਦਾ ਹੋਇਆ ਅੰਮ੍ਰਿਤ ਛਕ ਗਿਆ। ਇਕਬਾਲ ਸਿੰਘ ਸੀਗਾ ਉਹਦਾ ਨਾਂ। ਤੇ ਅੰਮ੍ਰਿਤ ਛਕਣ ਤੇ ਕੁਛ ਦਿਨ ਬਾਅਦ ਉਹ ਚੜ੍ਹਾਈ ਕਰ ਗਿਆ, ਐਕਸੀਡੈਂਟ ਹੋ ਗਿਆ ਉਹਦਾ। ਹੁਣ ਜਵਾਨ ਆਦਮੀ ਨੂੰ ਕੀ ਪਤਾ ਵੀ ਮੈਂ ਚੜ੍ਹਾਈ ਕਰ ਜੂੰ, ਬਿਮਾਰ ਹੋਊ ਤਾਂ ਮੈਨੂੰ ਪਤਾ ਲੱਗੂ, ਇੱਥੇ ਕੀ ਪਤਾ ਕੀ ਹੋ ਜੇ, ਪਲ ਦੇ ਵਿੱਚ ਪਲ ਦਾ ਨਹੀਂ ਭਰੋਸਾ ਹੈ। ਚੜ੍ਹਾਈ ਕਰਿਆ ਤਾਂ ਉਹ ਜਿਹਦੇ ਮਕਾਨ 'ਚ ਰਹਿੰਦਾ ਸੀ ਉਹ ਪ੍ਰੇਮੀ ਸ਼ਹਿਜਧਾਰੀ ਸੀ, ਹਿੰਦੂ ਸੀ, ਤਾਂ ਉਹਨੂੰ ਦ੍ਰਿਸ਼ਟਾਂਤ ਆਉਂਦਾ ਸੁਪਨੇ ਦੇ ਅੰਦਰ ਬਈ ਇਕਬਾਲ ਸਿੰਘ ਸੜਕ ਤੇ ਆਉਂਦਾ ਗਿਰ ਗਿਆ ਤੇ ਉਹਦੀ ਰੂਹ ਸਰੀਰ ਚੋਂ ਨਿਕਲ ਗਈ ਤੇ ਉਹਨੂੰ ਲੈਣ ਵਾਸਤੇ ਕੋਈ ਬਹੁਤ ਤੇਜ਼ ਪ੍ਰਤਾਪ ਰੂਹ ਲੈਣ ਵਾਸਤੇ ਆਈ ਹੈ। ਤੇ ਉਸਨੇ ਪੁੱਛਿਆ ਵੀ ਕਿੱਧਰ ਜਾ ਰਿਹਾ, ਕਹਿੰਦਾ ਮੈਂ ਇਹਨਾਂ ਦੇ ਨਾਲ ਜਾ ਰਿਹਾ। ਤੇ ਜਦੋਂ ਉਹਨੂੰ ਜਾਗ ਆਈ 4 ਵਜੇ, ਉਸਨੇ ਪੜੋਸੀ ਦਾ ਦਰਵਾਜ਼ਾ ਖੜਕਾ ਕੇ ਆਵਾਜ਼ ਦੇ ਕੇ ਪੁੱਛਿਆ, ਉਹ ਕਹਿਣ ਲੱਗੇ ਇਕਬਾਲ ਸਿੰਘ। ਉਹ ਕਹਿੰਦੇ ਜੀ ਉਹ ਤਾਂ ਰਾਤ ਦੇ ਆਏ ਨਹੀਂ, ਪਤਾ ਨਹੀਂ ਕਿੱਥੇ ਨੇ। ਕਹਿੰਦਾ ਮੈਨੂੰ ਹੁਣੇ ਹੀ ਚਾਕਾ ਦੇ ਦਿਖਾਈ ਦਿੱਤਾ ਵੀ ਆਹ ਜਿਹੜਾ ਬਲੇੜੀ ਦਾ ਚੌਂਕ ਹੈ ਇੱਥੇ ਗਿਰਿਆ ਪਿਆ, ਤੇ ਕੋਈ ਬਹੁਤ ਪ੍ਰਤਾਪ ਵਾਲੀ ਰੂਹ ਆਈ ਘੋੜੇ ਤੇ ਸਵਾਰ, ਉਹ ਉਹਨਾਂ ਨੂੰ ਨਾਲ ਲੈ ਗਈ ਹੈ। ਘਰਵਾਲੀ ਨੂੰ ਫਿਕਰ ਹੋਇਆ, ਉੱਠ ਕੇ ਜਦ ਦੇਖਿਆ ਤਾਂ ਉੱਥੇ ਚੜ੍ਹਾਈ ਕਰਿਆ ਪਿਆ। ਉਹ ਦ੍ਰਿਸ਼ਟਾਂਤ ਕੋਈ ਝੂਠਾ ਦ੍ਰਿਸ਼ਟਾਂਤ ਨਹੀਂ ਸੀ, ਸਹੀ ਦ੍ਰਿਸ਼ਟਾਂਤ ਸੀ। ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਦਾ ਬਣ ਜਾਂਦਾ। ਬਿਨ ਸਤਿਗੁਰ ਨਾਉ ਨਾ ਪਾਈਐ ਬੂਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗ ਚਾਰ। ਜਦੋਂ ਗੁਰੂ ਮਿਲ ਗਿਆ ਫੇਰ ਗੁਰੂ ਦਾ ਜੰਮਾ ਹੋ ਜਾਂਦਾ ਵੀ ਸਾਨੂੰ ਪਾਰ ਲੰਘਾਉਣਾ। ਇੱਕ ਜਨਮ ਨਹੀਂ, ਦੋ ਜਨਮ ਕਰੂ, ਤਿੰਨ ਕਰੂ, 10 ਕਰੂ, 20 ਕਰੂ, ਛੱਡਦਾ ਨਹੀਂ ਜਦ ਤਾਈਂ ਅਸੀਂ ਪਾਰ ਨਹੀਂ ਲੰਘਦੇ, ਪਰ ਗੁਰੂ ਵਾਲੇ ਬਣੋ ਜ਼ਰੂਰ। ਸੋ ਮਹਾਰਾਜ ਮੈਨੂੰ ਡਰ ਲੱਗਦਾ ਜਦ ਮੈਂ 84 ਦੀਆਂ ਗੱਲਾਂ ਸੁਣਦਾ, ਤੇ ਕਿਰਪਾ ਕਰੋ ਮੈਨੂੰ ਜੰਮਣ ਮਰਨ ਤੋਂ ਰੱਖ ਲਓ, ਕਰ ਜੋੜ ਨਾਨਕ ਦਾਨ ਮੰਗ ਹੈ ਜਨਮ ਮਰਨ ਨਿਵਾਰ ਲੈ। ਬਾਬਾ ਜੀ ਕਹਿਣ ਲੱਗੇ ਦੇਖ ਭਾਈ ਰਾਜੂ ਤੂੰ ਬਹੁਤ ਭਾਗਾਂ ਵਾਲਾ ਹੈ ਜਿਹਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਗਿਆ, ਤੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਧਨ ਸੰਸਾਰ ਦੇ ਤਾਰਨ ਵਾਸਤੇ ਲਿਆਂਦਾ ਉਹ ਸਭ ਤੋਂ ਸੁਖਾਲਾ ਹੈ, ਨਾ ਉਹਦੇ ਵਿੱਚ ਹੱਠ ਜੋਗ ਕਰਨਾ ਪੈਂਦਾ, ਨਾ ਕੋਈ ਕਸ਼ਟਯੋਗ ਦੇ ਸਾਧਨ ਕਰਨੇ ਪੈਂਦੇ ਨੇ। ਉਹਦੇ 'ਚ ਸਾਧਨ ਕੇਵਲ ਨੂੰ ਪਰਮੇਸ਼ੁਰ ਕੇਵਲ ਪਰਮੇਸ਼ੁਰ ਨੂੰ ਯਾਦ ਰੱਖਣ ਵਾਸਤੇ ਉਹਦਾ ਨਾਮ ਜਪਣਾ ਪੈਂਦਾ, ਤੇ ਕਲਯੁੱਗ ਦੇ ਵਿੱਚ ਸਭ ਤੋਂ ਜੋ ਮਹੱਤਵਪੂਰਨ ਕਰਮ ਹੈ ਉਹ ਹੈ ਪਰਮੇਸ਼ਰ ਦਾ ਨਾਮ। ਇਸ ਤਰ੍ਹਾਂ
ਕਲੂ ਆਇਓ ਰੇ
ਯੁੱਗ ਖਤਮ ਹੋ ਰਿਹਾ ਹੈ। ਉਸ ਵੇਲੇ ਕਲਯੁੱਗ ਦਾ ਆਰੰਭ ਹੋਣ ਲੱਗਿਆ ਤਾਂ ਇੱਕ ਦਿਨ ਕ੍ਰਿਸ਼ਨ ਮਹਾਰਾਜ ਸੁਤੇ ਹੀ ਬੈਠੇ ਕਹਿਣ ਲੱਗੇ, ਕਹਿੰਦੇ ਲਓ ਵੀ ਕਲਯੁਗ ਆ ਗਿਆ। ਹੈਰਾਨ ਹੋ ਗਏ ਵੀ ਕਲਯੁਗ ਆ ਗਿਆ, ਉਹਦੇ ਬਾਰੇ ਤਾਂ ਬਹੁਤ ਬੁਰੀਆਂ ਗੱਲਾਂ ਸੁਣੀਆਂ ਨੇ ਕਲਯੁਗ ਦੇ ਬਾਰੇ, ਉਹਦੇ ਵਿੱਚ ਤਾਂ ਨੇਕ ਕਰਲ ਕੋਈ ਹੈ ਹੀ ਨਹੀਂ। ਸਾਰੇ ਹੈਰਾਨ ਹੋ ਗਏ ਕਿ ਮਹਾਰਾਜ ਉਹਦਾ ਵਰਤਾਰਾ ਕੀ ਹੋਏਗਾ। ਉਸ ਵੇਲੇ ਕ੍ਰਿਸ਼ਨ ਮਹਾਰਾਜ ਕਹਿੰਦੇ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦਾ ਸਿਮਰਨ ਕਰਕੇ ਜੋ ਵਿਜ਼ਨ ਆਉਣਗੇ ਉਹਦਾ ਧਿਆਨ ਰੱਖਿਓ। ਸੋ ਅੰਮ੍ਰਿਤ ਵੇਲੇ ਉੱਠੇ, ਉੱਠ ਕੇ ਜਦੋਂ ਨਾਮ ਜਪਣ ਵਾਸਤੇ ਬੈਠੇ ਤੇ ਪ੍ਰਾਣਾਯਾਮ ਦੇ ਨਾਲ ਸੁਰਤ ਆਪਣੀ ਸਵਾਸ ਕੰਟਰੋਲ ਕਰਨ ਦਾ ਯਤਨ ਕੀਤਾ, ਕਿਉਂਕਿ ਸ਼ਬਦ ਸੁਰਤ ਦਾ ਮਾਰਗ ਉਸ ਵੇਲੇ ਹੈ ਨਹੀਂ ਸੀ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ, ਸੰਤ ਮਾਰਗ ਹੈ ਸ਼ਬਦ ਸੁਰਤ ਦਾ ਮਾਰਗ। ਸੁਰਤ ਸ਼ਬਦ ਭਵ ਸਾਗਰ ਕਰੀਆ ਨਾਨਕ ਨਾਮ ਬਖਾਣ। ਹੋਰ ਤਰ੍ਹਾਂ ਦੀਆਂ ਕਿਰਿਆ ਸੀ, ਕਰਮ ਧਰਮ ਬਹੁਤੇ ਸੀਗੇ, ਹੱਠ ਯੋਗ ਸੀ, ਪ੍ਰਾਣਾਯਾਮ ਵਗੈਰਾ ਚੀਜ਼ਾਂ ਸਨ। ਤਾਂ ਉਸ ਵੇਲੇ ਜਦੋਂ ਉਹਨਾਂ ਨੇ ਸੁਰਤੀ ਨੂੰ ਇਕਾਗਰ ਕਰਿਆ ਤਾਂ ਪਹਿਲੇ ਨੂੰ ਕੀ ਨਜ਼ਰ ਆਉਂਦਾ ਹੈ ਕਿ ਇੱਕ ਬੈਲ ਹੈ ਜਿਸ ਦੇ ਤਿੰਨ ਪੈਰ, ਤਿੰਨ ਲੱਤਾਂ ਨਹੀਂ ਹੈ, ਇੱਕੋ ਪੈਰ ਦੇ ਪਾਰ ਖੜਾ। ਦੂਸਰੇ ਨੂੰ ਆਉਂਦਾ ਹੈ ਕਿ ਇੱਕ ਹੰਸ ਹੈ, ਉਹਦੇ ਦੋਵਾਂ ਫੰਗਾਂ ਦੇ ਉੱਤੇ ਵੇਦਾਂ ਸ਼ਾਸਤਰਾਂ ਦੇ ਸ਼ਲੋਕ ਲਿਖੇ ਹੋਏ ਨੇ, ਪਰ ਉਹ ਹੰਸ ਮੋਤੀ ਨਹੀਂ ਖਾਂਦਾ, ਕੀੜੇ ਖਾਂਦਾ। ਤੀਸਰੇ ਨੂੰ ਆਇਆ ਕਿ ਇੱਕ ਹਾਥੀ ਹੈ, ਦੋ ਸੁੰਡਾਂ ਨੇ, ਇੱਕ ਨਾਲ ਮਾਸ ਖਾ ਰਿਹਾ, ਇੱਕ ਨਾਲ ਘਾਹ ਖਾ ਰਿਹਾ। ਸੋ ਚੌਥੇ ਨੂੰ ਆਇਆ ਕਿ ਇੱਕ ਖੂਹ ਦੇ ਵਿੱਚੋਂ ਪਾਣੀ ਕੱਢਿਆ ਤੇ ਪਾਣੀ ਕੱਢ ਕੇ ਇੱਕ ਡੋਲ ਦੇ ਨਾਲ 10 ਘੜੇ ਭਰਤੇ ਤੇ ਮੁੜ ਕੇ ਜਦ ਘੜੇ ਡੋਲ ਵਿੱਚ ਪਾਏ ਤਾਂ ਉਹਦਾ ਚੌਥਾ ਹਿੱਸਾ ਉਹਨਾਂ ਭਰਿਆ। ਪੰਜਵੇਂ ਨੂੰ ਆਇਆ ਕਿ ਇੱਕ ਬਹੁਤ ਬੜਾ ਪੱਥਰ ਰੁੜਿਆ ਆ ਰਿਹਾ, ਦਰਖਤਾਂ ਨੂੰ ਤੋੜਦਾ ਤੁਰਿਆ ਹੁੰਦਾ, ਲੇਕਿਨ ਜਦ ਖੱਡ ਚ ਗਿਰਨ ਲੱਗਿਆ ਤਾਂ ਇੱਕ ਘਾਹ ਦੇ ਤਿਨਕੇ ਨਾਲ ਰੁਕਿਆ। ਸਾਰੀਆਂ ਗੱਲਾਂ ਹੈਰਾਨ। ਕ੍ਰਿਸ਼ਨ ਮਹਾਰਾਜ ਕੋਲ ਆ ਗਏ, ਕਹਿੰਦੇ ਅਜੀਬ ਦ੍ਰਿਸ਼ਟਾਂਤ ਆਏ ਨੇ। ਕਹਿਣ ਲੱਗੇ ਮਹਾਰਾਜ ਤਿੰਨ ਪੈਰ ਟੁੱਟ ਚੁੱਕੇ, ਚੌਥੇ ਦੇ ਪਾਰ ਬੈਲ ਖੜਾ। ਕਹਿੰਦੇ ਇਹ ਧਰਮ ਹੈ ਕਲਯੁਗ ਦੇ ਅੰਦਰ, ਇੱਕ ਪੈਰ ਹੋਏਗਾ ਇਸ ਦਾ, ਚਾਰ ਪੈਰ ਹੋਇਆ ਕਰਦੇ ਨੇ, ਸ਼ਾਸਤਰ ਹੋਇਆ ਕਰਦਾ, ਤੀਰਥ ਹੋਇਆ ਕਰਦਾ, ਰਾਜੇ ਹੋਇਆ ਕਰਦੇ ਨੇ, ਸਾਧੂ ਹੋਇਆ ਕਰਦੇ ਨੇ। ਸ਼ਾਸਤਰ ਵੀ ਹੁਣ ਦੇਖ ਲਓ ਕਈਆਂ ਜਿਹੀਆਂ ਕਿਤਾਬਾਂ ਗੰਦੀਆਂ ਛਪਦੀਆਂ ਨੇ, ਕਿੰਨਾ ਨਾਸਤਿਕ ਲਿਟਰੇਚਰ ਛਪ ਰਿਹਾ, ਇਹ ਵੀ ਜਾਂਦਾ ਰਿਹਾ। ਤੀਰਥਾਂ ਦੇ ਉੱਤੇ ਵਿਕਾਰ ਹੋ ਗਏ, ਹਉਮੈ ਵਾਲੇ ਬੰਦੇ ਕਾਬਜ਼ ਹੋ ਗਏ ਤੀਰਥਾਂ ਤੇ। ਉਹ ਗਿਆਨੀ ਪੁਰਸ਼ ਜਿਹਨਾਂ ਨੂੰ ਸਮਝਾਉਣਾ ਸੀ ਉਹ ਆਪੇ ਮਾਲਕ ਬਣ ਗਏ ਤੇ ਉਪਦੇਸ਼ ਦਿੰਦੇ ਆ ਵੀ ਆਇਆ ਉਪਦੇਸ਼ ਦਓ, ਆਹ ਗੱਲ ਨਹੀਂ ਕਹਿਣੀ। ਉਹ ਵੀ ਖਤਮ ਹੋ ਗਏ, ਰਾਜਾ ਜਿਹੜਾ ਹੈ ਇਹਦੇ ਚੋਂ ਇਨਸਾਫ ਖਤਮ ਹੋ ਗਿਆ। ਇਹ ਲਾਲਚੀ ਹੈ, ਚਾਹੇ ਹਜ਼ਾਰ ਬੰਦਾ ਮਰ ਜਾਏ ਚਾਹੇ ਲੱਖ ਮਰ ਜਾਏ, ਕੁਰਸੀ ਨੇਰੀ ਜਾਣੀ ਚਾਹੀਦੀ, ਇਹ ਵੀ ਗਲਤ ਹੋ ਗਿਆ। ਤੇ ਸਾਧੂਆਂ ਦੇ ਆਸਰੇ ਖੜਾ, ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦਾ ਸੰਸਾਰ ਦੇ ਅੰਦਰ ਜਿੱਦਣ ਨਾਸ਼ ਹੋ ਗਿਆ ਉਦਣ ਪਰਲੋ ਆ ਜਾਏਗੀ, ਉਦਣ ਖਤਮ ਹੋ ਜਾਏਗਾ ਸੰਸਾਰ। ਫੇਰ ਵਾਹਿਗੁਰੂ ਨੂੰ ਸੰਸਾਰ ਰੱਖਣ ਦਾ ਕੋਈ ਵੀ ਮਤਲਬ ਨਹੀਂ ਹੈ, ਸੰਤਾਂ ਵਾਸਤੇ ਤਿਰ ਭਵਨ ਤਾਰੇ ਨੇ, ਆਪਣੇ ਪਿਆਰਿਆਂ ਵਾਸਤੇ ਇੰਨੀ ਸੁੰਦਰ ਸ੍ਰਿਸ਼ਟੀ ਬਣਾਈ ਹੈ, ਲੇਕਿਨ ਸੀ ਤਾਂ ਧਰਤੀ ਸਾਧ ਦੀ, ਪਰ ਚੋਰਾਂ ਨੇ ਆ ਕੇ ਇਹਦੇ ਉੱਤੇ ਕਬਜ਼ਾ ਕਰ ਲਿਆ, ਉਹਨਾਂ ਨੇ ਇੱਥੇ ਸ਼ਾਂਤੀ ਫਲਾਤੀ, ਪਤਾ ਹੀ ਨਹੀਂ ਲੱਗਣ ਦਿੰਦੇ। ਜੇ ਤੁਸੀਂ ਕੁਦਰਤ ਦਾ ਨੰਗੇਜ ਦੇਖੋ ਨਾ, ਇੱਧਰ ਨੂੰ ਨਦੀ ਵੱਲ ਨੂੰ ਚਲੇ ਜਾਓ, ਆਹ ਸਰਗੜਿਆਂ ਦੇ ਵਿੱਚ ਬੈਠ ਜਾਓ, ਤੁਹਾਨੂੰ ਇੰਨਾ ਆਨੰਦ ਆਏਗਾ, ਹੈਰਾਨ ਰਹਿ ਜਾਓਗੇ ਵੀ ਆਹ ਤਾਂ ਏਅਰ ਕੰਡੀਸ਼ਨ ਘਰਾਂ ਚੋਂ ਨਹੀਂ ਆਉਂਦਾ, ਜਿਹੜਾ ਆਨੰਦ ਇਹ ਦੇ ਰਹੇ, ਆ ਜਿਹੜੀਆਂ ਫਸਲਾਂ ਆਨੰਦ ਦਿੰਦੀਆਂ ਇਹਨਾਂ ਦਾ ਆਨੰਦ ਨਹੀਂ ਕਿਸੇ ਪਾਸਿਓਂ, ਚੰਡੀਗੜ੍ਹ ਜਿੱਥੇ ਜੀ ਕਰਦਾ ਘੁੰਮ ਲਓ, ਨਹੀਂ ਆਨੰਦ ਆਉਂਦਾ ਜਿਹੜਾ ਫਸਲਾਂ 'ਚ ਆਉਂਦਾ। ਇਹ ਸੁੰਦਰਤਾ ਖਿਲਾਰੀ ਸੀ ਪ੍ਰਭੂ ਨੇ, ਲੇਕਿਨ ਚੋਰਾਂ ਨੇ ਆ ਕੇ ਖਰਾਬ ਕਰ ਦਿੱਤੀ। ਸੋ ਇਹ ਸੰਤਾਂ ਵਾਸਤੇ ਤਿਰਪਵਨ ਤਾਰੇ ਹੋਏ ਨੇ ਪ੍ਰਭੂ ਨੇ, ਜਿੱਦਣ ਸੰਤ ਨਾ ਹੋਏ ਸ੍ਰਿਸ਼ਟੀ ਉਦਣ ਖਤਮ ਹੋ ਜਾਏਗੀ, ਫੇਰ ਨਹੀਂ ਇੱਕ ਪਲ ਵੀ ਰਿਹਾ ਕਰਦੀ। ਸੋ ਉਹਨਾਂ ਦੇ ਆਸਰੇ ਧਰਮ ਖੜਾ। ਦੂਸਰੇ ਨੇ ਕਿਹਾ ਵੀ ਮੈਂ ਹੰਸ ਦੇਖਿਆ, ਕਹਿੰਦੇ ਕਲਯੁਗ ਦੇ ਜਿਹੜੇ ਪ੍ਰਚਾਰਕ ਹੋਣਗੇ ਦੂਜਿਆਂ ਨੂੰ ਉਪਦੇਸ਼ ਦੇਣਗੇ, ਇਹ ਤਾਂ ਪ੍ਰਚਾਰ ਹੈ ਐਸਾ ਜੋ ਵੀ ਮਾਸ ਖਾਓ ਜੀ, ਫਲਾਣਾ ਕੁਛ ਕਰੋ ਜੀ, ਕੋਈ ਨਹੀਂ ਮਾਸ ਨੂੰ ਖਾਣ ਨੂੰ ਸ਼ਰਾਬ ਪੀ ਲਓ, ਕੋਈ ਹਰਜ ਨਹੀਂ ਹੈ, ਤੇ ਨਿੰਦਿਆ ਚੁਗਲੀ ਈਰਖਾ ਵਕੀਲੀ ਦੇ ਕੀੜੇ ਖਾਣਗੇ ਪ੍ਰਚਾਰਕ। ਤੇ ਮੂੰਹ ਦੇ ਵਿੱਚੋਂ ਸ਼ਲੋਕ ਉਚਾਰਨਗੇ, ਉੱਤਮ ਤੇ ਉੱਤਮ ਬ੍ਰਹਮ ਗਿਆਨ ਦਾ ਉਪਦੇਸ਼ ਦੇਣਗੇ, ਇਹ ਪੋਲਿਊਟ ਹੋ ਜਾਏਗਾ, ਪ੍ਰਚਾਰ ਖਤਮ ਹੋ ਜਾਏਗਾ। ਤੀਸਰੇ ਨੇ ਕਿਹਾ ਮੈਂ ਹਾਥੀ ਦੇਖਿਆ ਦੋ ਸੁੰਡਾਂ ਵਾਲਾ, ਕਹਿੰਦੇ ਰਾਜੇ ਲੋਕ ਹੋਣਗੇ, ਇਹ ਰਿਸ਼ਵਤਾਂ ਲੈਣਗੇ, ਸੱਚਾ ਵੀ ਦੁਖੀ ਤੇ ਝੂਠਾ ਵੀ ਦੁਖੀ, ਦੋਵੇਂ ਦੁਖੀ ਰਹਿਣਗੇ ਇਹਨਾਂ ਦੇ ਹੱਥਾਂ ਤੋਂ, ਇਨਸਾਫ ਕਿਸੇ ਨੂੰ ਨਹੀਂ ਮਿਲਿਆ ਕਰੇਗਾ। ਚੌਥਾ ਕਹਿਣ ਲੱਗਿਆ ਮਹਾਰਾਜ ਮੈਂ ਡੋਲ ਦੇਖਿਆ, ਉਹ ਕਹਿੰਦੇ ਕਲਯੁਗ ਦੇ ਅੰਦਰ ਇੰਨਾ ਅਸੰਤੋਸ਼ ਆ ਜਾਏਗਾ, ਇੰਨੀ ਤ੍ਰਿਸ਼ਨਾ ਵੱਧ ਜਾਏਗੀ ਕਿ ਸਾਰੇ ਜੀ ਕਮਾਉਣਗੇ ਤਾਂ ਵੀ ਪੇਟ ਨਹੀਂ ਭਰੇਗਾ। ਪਹਿਲੇ ਯੁਗਾਂ ਦੇ ਅੰਦਰ ਇੱਕ ਕਮਾਉਂਦਾ ਸੀ, ਸਾਰਿਆਂ ਦਾ ਪੇਟ ਭਰ ਜਾਂਦਾ ਸੀ। ਸੋ ਇਹਦੇ ਵਿੱਚ ਤ੍ਰਿਸ਼ਨਾ ਹੋਏਗੀ, ਅੱਗੇ ਤੇ ਅੱਗੇ ਵਧਣਗੇ, ਬੜੇ ਬੜੇ ਮੰਦਰ ਉਸਾਰਨਗੇ, ਬੜੀਆਂ ਬੜੀਆਂ ਗੱਲਾਂ ਕਰਨਗੇ, ਟਿਕੇਗਾ ਕੋਈ ਨਹੀਂ, ਇਹ ਤ੍ਰਿਸ਼ਨਾ ਦੀ ਅੱਗ 'ਚ ਜਲ ਜਲ ਮਰ ਜਾਣਗੇ। ਪੰਜਵਾਂ ਕਹਿੰਦਾ ਮਹਾਰਾਜ ਮੈਂ ਪਹਾੜ ਦੇਖਿਆ, ਉਹ ਕਹਿੰਦੇ ਤੈਨੂੰ ਦ੍ਰਿਸ਼ਟਾਂਤ ਦਿਖਾਤਾ ਕਲਯੁਗ ਨੇ ਕਿ ਮੈਂ ਕੋਈ ਕਰਮ ਧਰਮ ਨਹੀਂ ਰਹਿਣ ਦੇਣਾ, ਤੀਰਥ ਵਰਤ ਅਰਦਾਨ ਕਰ ਮਨਵੇਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਪਹੁੰਚੇ ਰਿਸ਼ਨਾ। ਤੀਰਥਾਂ ਦਾ ਫਲ ਹੁੰਦਾ ਹੈ, ਦਾਨ ਦਾ ਫਲ ਹੁੰਦਾ, ਵਰਤਾਂ ਦਾ ਫਲ ਹੁੰਦਾ, ਪਰ ਆਦਮੀ ਦਾ ਮਨ ਇੰਨਾ ਗਲਤ ਹੋ ਜਾਏਗਾ ਕਿ ਅਭਿਮਾਨ ਉਹਨੂੰ ਮੱਲੋ ਮੱਲੀ ਆ ਜਾਏਗਾ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਸਾਰੇ ਤੀਰਥ ਕਰ ਲਏ, ਮੈਂ ਇੰਨਾ ਦਾਨ ਕਰਿਆ ਜੀ, ਮੇਰੀ ਅਰਦਾਸ ਕਰੋ, ਮੇਰਾ ਪੱਥਰ ਲਵਾ ਦਿਓ ਤਾਂ ਕਿ ਲੋਕ ਆਉਂਦੇ ਜਾਂਦੇ ਪੜ੍ਹ ਕੇ ਕਹਿਣ ਬੜਾ ਦਾਨੀ ਹੈ। ਕਹਿੰਦੇ ਉਹ ਨਿਫਲ ਹੋ ਜਾਏਗਾ ਸਾਰਾ, ਇਹ ਚੱਲਣੇ ਨਹੀਂ ਹੈ, ਤੇ ਜੇ ਕੋਈ ਚੀਜ਼ ਚੱਲੇਗੀ ਉਹ ਪਰਮੇਸ਼ਰ ਦਾ ਨਾਮ ਚੱਲੇਗਾ, ਹੋਰ ਕੋਈ ਚੀਜ਼ ਕਲਯੁਗ ਦੇ ਅੰਦਰ ਨਹੀਂ ਆਉਂਦੀ। ਕਲਯੁਗ ਨਾਮ ਜਪਤ ਸੁਖ ਪਾਵਤ, ਸ੍ਰੀ ਸਤਿਗੁਰ ਨੇ ਐਸ ਬਖਾਨਾ, ਸੋ ਗੁਰ ਬਚਨ ਸੁਣਾਵੈ ਤੁਮਕੋ ਭਾਈ ਰਾਜੂ ਸੁਣ ਤਰ ਕਰਨ। ਕਹਿਣ ਲੱਗੇ ਤੈਨੂੰ ਉਹੀ ਅਸੀਂ ਬਚਨ ਗੁਰੂ ਦੇ ਸੁਣਾਉਂਦੇ ਹਾਂ ਕਿ ਅਬ ਕਲੂ ਆਏ ਉਰੇ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਨਾਹੀ ਮਤ ਪਰਮ ਬੋਲੋ ਬੋਲੋ। ਸੋ ਦੋ ਚੀਜ਼ਾਂ ਨੇ, ਇੱਕ ਨਾਮ ਹੈ ਤੇ ਇੱਕ ਹੈਗਾ ਹਮ ਹੈ। ਹੁਣ ਹਮ ਹੈ ਵੀ ਤਗੜੀ ਹੈ, ਨਾਮ ਵੀ ਤਗੜਾ ਹੈ, ਕਿਉਂਕਿ ਹਮ ਹੈ ਵਾਹਿਗੁਰੂ ਨੇ ਬਣਾਈ ਹੈ। ਸਾਰਿਆਂ ਦੇ ਅੰਦਰ ਮਾਇਆ ਦੁਸ਼ਟੀ ਪਾ ਦਿੱਤੀ, ਨਹੀਂ ਤਾਂ ਸਾਰਾ ਜੀਵ ਪਹਿਲਾਂ ਗਿਆਨਵਾਨ ਸੀ, ਹੌਲੀ ਹੌਲੀ ਅਸਰ ਹੋ ਗਿਆ ਤੇ ਹਮੈ ਦੇ ਅਧੀਨ ਹੋ ਕੇ ਜੀਵ ਪਰਮੇਸ਼ਰ ਨੂੰ ਭੁੱਲ ਗਿਆ। ਬਿਲਕੁਲ ਨਹੀਂ ਇਹਨੂੰ ਪਤਾ ਵੀ ਰੱਬ ਮੇਰੇ ਨਾਲ ਰਹਿੰਦਾ। ਨਾਮ ਜਪਣ ਵਾਲੇ ਵੀ ਭੁੱਲੇ ਰਹਿੰਦੇ ਨੇ, ਦੂਏ ਵੀ ਭੁੱਲੇ ਰਹਿੰਦੇ ਨੇ, ਜਥੇ ਇਹ ਭੁੱਲ ਪੂਰੀ ਤਰ੍ਹਾਂ ਦੂਰ ਨਹੀਂ ਹੁੰਦੀ, ਹਮੈ ਦੂਰ ਨਹੀਂ ਹੁੰਦੀ। ਸੋ ਹਮੇ ਨਾਵੇ ਨਾਲ ਵਿਰੋਧ ਹੈ, ਜਦੋਂ ਨਾਮ ਪ੍ਰਗਟ ਹੋ ਗਿਆ ਫਿਰ ਨੇਤਰ ਖੁੱਲ ਜਾਂਦੇ ਨੇ, ਫਿਰ ਇੱਥੇ ਕੋਈ ਦੂਆ ਨਹੀਂ ਦਿਸਦਾ ਹੈਗਾ, ਸਾਰੇ ਪਰਮੇਸ਼ਰ ਦੇ ਕ੍ਰਿਸ਼ਮੇ ਨਜ਼ਰ ਆਉਂਦੇ ਨੇ, ਹਰ ਥਾਂ ਵਾਹਿਗੁਰੂ ਵਿਆਪਕ ਨਜ਼ਰ ਆਉਂਦਾ। ਜਦੋਂ ਵਿਆਪਕ ਨਜ਼ਰ ਆ ਜਾਏ ਇਹਨੂੰ ਨਾਮ ਪ੍ਰਾਪਤੀ ਕਹਿੰਦੇ ਨੇ, ਇਹਨੂੰ ਨਾਮ ਪ੍ਰਾਪਤ ਹੋ ਗਿਆ, ਇਹਦੇ ਹਿਰਦੇ 'ਚ ਨਾਮ ਵਸ ਗਿਆ। ਜਦੋਂ ਹਿਰਦੇ 'ਚ ਨਾਮ ਵਸਿਆ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਕਿਹਾ ਕਿ ਬੰਦਗੀ ਕਰਨ ਦੇ ਨਾਲ ਟੁੱਟਦੀ ਹੈ, ਸਿੱਖੀ ਧਾਰਨ ਕਰੀ ਉਸ ਤੇ ਬਾਅਦ ਸ਼ਾਂਤੀ ਪ੍ਰਾਪਤ ਹੋ ਗਈ ਇੱਕ ਸਧਾਰਨ ਕਿਸਾਨ। ਸੋ ਇਸੇ ਤਰ੍ਹਾਂ ਬਾਬਾ ਜੀ ਦੀਆਂ ਅਨੇਕ ਅਨੇਕ ਸਾਖੀਆਂ ਨੇ। ਸੋ ਪਿਆਰ ਦੇ ਨਾਲ ਉਹਨਾਂ ਦਾ ਜੀਵਨ ਸਰਵਣ ਆਹ ਸੰਸਾਰ ਦਾ ਆਧਾਰ ਕੀਤਾ। ਮਹਾਰਾਜਾ ਰਣਜੀਤ ਸਿੰਘ ਛੋਟੇ ਜਿਹੇ ਸੀ ਉਸ ਵੇਲੇ ਜਦੋਂ ਬਾਬਾ ਜੀ ਦੀ ਚਰਨ ਸ਼ਰਨ ਲਿਆ ਕੇ ਸਦਾ ਕੁਰ ਨੇ ਚਰਨਾਂ ਤੇ ਪਾਏ ਤੇ ਬਾਬਾ ਜੀ ਨੇ ਮਸਤਕ ਦੇਖਿਆ, ਦੇਖ ਕੇ ਕਹਿਣ ਲੱਗੇ ਤਾਂ ਪੰਜਾਬ ਦਾ ਬਾਦਸ਼ਾਹ ਬਣੇਗਾ। ਸੋ ਆਪ ਨੇ ਉਸ ਨੂੰ ਵਚਨ ਦੇ ਨਾਲ ਬਾਦਸ਼ਾਹ ਬਣਾਇਆ ਤੇ ਜਿੱਥੇ ਜਗਿਆਸੂਆਂ ਨੇ ਜਾ ਕੇ ਬਾਬਾ ਜੀ ਪਾਸ ਬੇਨਤੀ ਕੀਤੀ ਉਹਨਾਂ ਦੀ ਜਗਿਆਸਾ ਪੂਰੀ ਹੋਈ। ਇੱਕ ਅੰਮ੍ਰਿਤਸਰ ਦੇ ਅੰਦਰ ਕੋਈ ਬਹੁਤ ਖੋਜੀ ਪੁਰਸ਼ ਸੀ, ਉਹ ਸੱਤ ਨੂੰ ਭਾਲਦਾ ਫਿਰਦਾ ਸੀ ਕੋਈ ਲੱਭ ਜਾਵੇ, ਕੋਈ ਪਿਆਰਾ ਲੱਗ ਜਾਵੇ। ਵਾਰ ਵਾਰ ਬੇਨਤੀਆਂ ਕਰਦਾ ਸੀ, ਹੇ ਪ੍ਰਭੂ ਕਿਰਪਾ ਕਰੋ, ਮੈਨੂੰ ਕੋਈ ਮਹਾਂਪੁਰਸ਼ ਮਿਲਾਓ ਜਿਹਦੇ ਮਿਲਣ ਦੇ ਨਾਲ ਹੰਗਤਾ ਤੇ ਮਮਤਾ ਦਾ ਨਾਸ਼ ਹੋ ਕੇ ਪ੍ਰਕਾਸ਼ ਹੋ ਜਾਵੇ, ਅੰਦਰ ਜਿਹੜੀਆਂ ਚੀਜ਼ਾਂ ਅਸੀਂ ਪੜ੍ਹਦੇ ਹਾਂ ਉਹ ਸਾਨੂੰ ਪ੍ਰਾਪਤ ਹੋ ਜਾਵੇ। ਭਟਕਦਾ ਫਿਰਦਾ ਸੀ, ਜਿੱਥੇ ਦਸ ਪੈਂਦੀ ਸੀ ਉੱਥੇ ਜਾਂਦਾ ਸੀ, ਪਰ ਜਦ ਥੋੜੀ ਦੇਰ ਰਹਿੰਦਾ ਸੀ ਉਹਦੇ ਬਾਅਦ ਦੇਖਦਾ ਸੀ ਵੀ ਇਹ ਤਾਂ ਕਹਿਣ ਕਹਿਣ ਵਾਲੇ ਨੇ, ਕਰਨੀ ਨਹੀਂ ਹੈ ਇਹਨਾਂ ਕੋਲ, ਕਹਿਣੀ ਓ ਕਹਿਣੀ ਹੈ, ਫਿਰ ਨਿਰਾਸ਼ ਹੋ ਜਾਇਆ ਕਰਦਾ ਸੀ। ਇਸ ਤਰ੍ਹਾਂ ਬੇਨਤੀਆਂ ਕਰਦਾ
ਸੰਤ ਮਿਲੈ ਬਡਭਾਗੀ ਪਾਏ ਲੱਗ ਕਰਾਂ ਮਿਹਨਤ,
ਮਤ ਮੋਏ ਸਗਲ ਤਿਆਗੀ, ਜੋ ਪ੍ਰਭ ਦੀ ਹਰ ਕਥਾ ਸੁਣਾਵੇ ਆਮਦਨ ਫਿਰ ਉਹ ਤਿਸ ਵਿੱਚ ਹੈ ਬਰਾ। ਇਹ ਉਪਦੇਸ਼ ਦੇ ਗੁਰੂ ਮਹਾਰਾਜ ਦੇ ਉਦੇਸ਼ ਦੇ ਮੁਤਾਬਕ ਖੋਜਦਾ ਫਿਰਦਾ, ਕਿਤੇ ਕੋਈ ਮਹਾਤਮਾ ਨਜ਼ਰ ਨਹੀਂ ਆ। ਅਖੀਰ ਉਸ ਨੇ ਇੱਕ ਪਖੰਡ ਰਚਿਆ, ਤਿੰਨ ਮਸ਼ਕਾਂ ਪਾਣੀ ਦੀਆਂ ਭਰ ਕੇ ਥੋੜਾ ਜਿਹਾ ਪਾਣੀ ਛੱਡ ਦਿੱਤਾ ਵੀ ਮਾੜਾ ਮਾੜਾ ਬਾਹਰ ਨਿਕਲੀ ਜਾਵੇ ਤੇ ਲੋਕਾਂ ਨੂੰ ਕਹੂੰ ਇੱਥੇ ਚਸ਼ਮਾ ਲੱਗ ਗਿਆ ਤੇ ਜਿਹੜਾ ਆ ਕੇ ਮੇਰੇ ਪਖੰਡ ਨੂੰ ਦੱਸ ਦੇਗਾ ਮੈਨੂੰ ਪਤਾ ਲੱਗ ਜਾਏ। ਸੋ ਇਸੇ ਤਰ੍ਹਾਂ ਕਰਦਾ, ਲੋਕਾਂ ਦੀ ਬੜੀ ਭੀੜ ਉਹਦੇ ਕੋਲ ਹੋਣੀ ਸ਼ੁਰੂ ਹੋ ਗਈ, ਚਸ਼ਮੇ ਵਾਂਗੂ ਪਾਣੀ ਰਿਸਣਾ ਸ਼ੁਰੂ ਹੋ ਗਿਆ। ਲੋਕ ਕਹਿਣ, ਦੇਖੋ ਚਸ਼ਮਾ ਨਿਕਲਿਆ ਜਿੱਥੇ ਸੰਤ ਬੈਠੇ ਨੇ, ਸਮਾਧੀ ਲਾਈ ਹੋਈ ਹੈ। ਤੇ ਉਸ ਵੇਲੇ ਬਾਬਾ ਜੀ ਅੰਮ੍ਰਿਤਸਰ ਦੀਆਂ ਪ੍ਰਕਰਮਾਂ 'ਚ ਤੁਰੇ ਜਾ ਰਹੇ ਨੇ ਤੇ ਜਾਂਦੇ ਜਾਂਦੇ ਇਸ ਨੂੰ ਦੇਖਿਆ ਤਾਂ ਇਹ ਵੀ ਕੋਈ ਨਿਗਾਹ ਕਰਕੇ ਦੇਖਿਆ ਵੀ ਕੋਈ ਪੂਰਨ ਪੁਰਖ ਜਾ ਰਿਹਾ। ਉਹ ਉੱਠਿਆ, ਉੱਠ ਕੇ ਜਾ ਕੇ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਨੇ, ਬਾਬਾ ਜੀ ਨੇ ਕਿਹਾ, ਆਓ ਮਜਾਵਰ ਚਸ਼ਮ ਕੇ। ਮਜਾਵਰ ਕਹਿੰਦੇ ਨੇ ਪੁਜਾਰੀ, ਚਸ਼ਮ ਕਹਿੰਦੇ ਨੇ ਚਸ਼ਮੇ। ਉਹਨੇ ਬੁੱਝ ਲਿਆ ਵੀ ਮੇਰੇ ਚਸ਼ਮੇ ਦੇ ਬਾਰੇ ਗੱਲ ਕਰੀ ਹੈ, ਕਹਿੰਦੇ ਪਖੰਡ ਨਹੀਂ ਕਰੀਦਾ। ਉਸ ਵੇਲੇ ਬੜਾ ਪ੍ਰਸੰਨ ਹੋ ਗਿਆ ਕਿ ਮੈਨੂੰ ਅੱਜ ਕੋਈ ਪੂਰਾ ਮਿਲ ਗਿਆ। ਪੂਰਾ ਮਿਲਿਆ ਨਹੀਂ ਕਰਦਾ ਸਾਧ ਸੰਗਤ ਜੀ, ਜਦ ਥਾਈ ਪੂਰੇ ਭਾਗ ਨਾ ਜਾਗਣ।
ਸਾਧੂ ਮਿਲ ਜਾਂਦੇ ਨੇ ਸੁੱਤੇ ਨਾ
ਕਮਾਈ ਦਾ ਕੋਈ ਨਾ ਕੋਈ ਅੰਕਰ ਸੁਭ ਪ੍ਰਗਟ ਹੁੰਦਾ ਹੈ। ਉਸ ਵੇਲੇ ਕੀ ਹੁੰਦਾ, ਭੇਟਿਓ ਪੁਰਖ ਰਸਕ ਵੈਰਾਗੀ। ਦੋ ਤਰ੍ਹਾਂ ਦੇ ਹੁੰਦੇ ਨੇ ਸਾਧੂ, ਇੱਕ ਤਾਂ ਹੁੰਦੇ ਖੁਸ਼ਕ, ਇੱਕ ਹੁੰਦੇ ਨੇ ਰਸੀਏ, ਨਾਮ ਦੇ ਰਸ ਵਿੱਚ ਹਰ ਵਕਤ ਭਿੱਜੇ ਰਹਿਣ ਵਾਲੇ। ਤੇ ਫੇਰ ਉਹ ਦੁਨੀਆਂ ਵੱਲੋਂ ਵੈਰਾਗੀ ਹੁੰਦੇ ਨੇ, ਪਕੜ ਚ ਨਹੀਂ ਹੋਇਆ ਕਰਦੇ, ਸਭ ਕਾਸੇ ਦੇ ਵਿੱਚ ਰਹਿੰਦੇ ਹੋਏ ਕਿਸੇ ਚੀਜ਼ ਦੇ ਵਿੱਚ ਵੀ ਪਕੜ ਚ ਨਹੀਂ ਆਇਆ ਕਰਦੇ, ਨਿਰਲੇਪ ਰਹਿੰਦੇ। ਸੋ ਐਸੇ ਪੂਰਵ ਕਰਮ ਅੰਤਰ ਜਾਂ ਪ੍ਰਗਟਿਓ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਗ। ਫੇਰ ਕੀ ਹੁੰਦਾ, ਹਨੇਰਾ ਪਿਆ ਹੋਇਆ ਹੈਗਾ ਤਾਂ ਵਾਹਿਗੁਰੂ ਸਾਰੇ ਪਰਿਪੂਰਨ, ਤੇ ਵਾਹਿਗੁਰੂ ਦੇ ਬਗੈਰ ਇੱਥੇ ਹੈ ਵੀ ਕੁਛ ਨੀ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ, ਖੇਲ 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 ਅਨੰਤ ਕੋ ਫਿਰ ਏਕ। ਆਹ ਗੱਲ ਸਾਡੇ ਦਿਮਾਗ ਚ ਨਾ ਬੈਠਦੀ ਹੈ ਤੇ ਨਾ ਅਸੀਂ ਸਮਝਣ ਦਾ ਯਤਨ ਕਰਦੇ। ਗੱਲ ਤਾਂ ਸਿੱਧੀ ਹੋਈ ਹੈ, ਜੇ ਹੁਣੇ ਬੈਠ ਜਾਵੇ ਸਾਰੇ ਹੀ ਬ੍ਰਹਮ ਗਿਆਨ ਚ ਆ ਜਾਣ, ਕੋਈ ਵੀ ਅਗਿਆਨੀ ਨਾ ਰਹੇ, ਪਰ ਇਹ ਬੈਠਦੀ ਨਹੀਂ ਹੈ। ਛੁੱਟਣ ਦੀ ਕੁੰਜੀ ਹੈ, ਇਹ ਸੰਤਾਂ ਕੋਲ ਆਹੀ ਕੁੰਜੀ ਹੁੰਦੀ ਹੈ ਜਿਹਦੇ ਨਾਲ ਜੀਵ ਨੂੰ ਛੁਡਾ ਦਿੰਦੇ ਨੇ, ਪਰ ਇਹ ਲਾਉਣੀ ਨਹੀਂ ਆਉਂਦੀ ਵੀ ਲਾਈਏ ਕਿਵੇਂ। ਲੱਗਦੀ ਬਹੁਤ ਔਖੀ ਹੈ, ਜੰਗਾਲਿਆ ਹੋਇਆ ਜਿੰਦਾ ਉਹ ਖੁੱਲਦਾ ਨਹੀਂ ਹੈ, ਕਿਉਂਕਿ ਕੁੰਜੀ ਹੈ ਉਹਦੇ ਕੋਲ, ਢੰਗ ਵੀ ਉਹਦੇ ਕੋਲ ਹੈ। ਕੁੰਜੀ ਹੋਵੇ, ਬਹੁਤ ਤਾਲੇ ਐਸੇ ਹੁੰਦੇ ਨੇ, ਨੰਬਰਾਂ ਵਾਲੇ ਤਾਲੇ, ਨਾਂ ਵਾਲੇ, ਹਿੰਦਸਿਆਂ ਵਾਲੇ ਤਾਲੇ, ਇਹ ਖੁੱਲਦਾ ਹੀ ਨਹੀਂ ਹੈ, ਕਿਉਂਕਿ ਕੁੰਜੀ ਤੋਂ ਬਗੈਰ ਨਹੀਂ ਖੁੱਲਦੇ। ਜਦ ਥਾਈ ਉਹ ਨੰਬਰ ਪੂਰੇ ਸਾਹਮਣੇ ਆਹਮਣੇ ਨਹੀਂ ਆਉਂਦੇ, ਉਹਨਾਂ ਚਿਰ ਉਹ ਨੰਬਰ ਵਾਲਾ ਤਾਲਾ ਨਹੀਂ ਖੁੱਲਿਆ ਕਰਦਾ। ਇਵੇਂ ਜਿਵੇਂ ਕਈ ਐਸੇ ਜਿੰਦੇ ਨੇ, ਚਾਬੀ ਵੀ ਹੈਗੀ, ਜਿੰਦਾ ਵੀ ਹੈਗਾ, ਪਤਾ ਨਹੀਂ ਹੈ ਕਿੱਥੇ ਟੱਚ ਕਰਨੀ ਹੈ, ਉਹ ਟੱਚ ਕਰਦੀ ਸਾਰ ਇਕਦਮ ਖੁੱਲ ਜਾਂਦੇ, ਉਸ ਥਾਂ ਤੇ ਲੱਗ ਜਾਵੇ ਚਾਬੀ ਜਦੇ ਖੁੱਲ ਜਾਂਦਾ। ਸੋ ਇਹ ਚਾਬੀ ਸੰਤਾਂ ਦੇ ਕੋਲ ਹੋਇਆ ਕਰਦੀ ਹੈ। ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸ ਲਏ ਨਾ ਚੁੱਕੇ ਫੇਰਾ। ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਅੰਦਰ ਹਨੇਰਾ ਰਹਿੰਦਾ, ਨਾ ਤਾਂ ਆਤਮ ਵਸਤੂ ਪ੍ਰਾਪਤ ਹੁੰਦੀ ਹੈ, ਨਾ ਜੰਮਣ ਮਰਨ ਖਤਮ ਹੁੰਦਾ। ਸਤਿਗੁਰ ਹੱਥ ਕੁੰਜੀ, ਹੋਰ ਤਾਂ ਦਰ ਖੁੱਲੇ ਨਾ ਹੀ। ਸਤਿਗੁਰੂ ਕੋਲ ਕੁੰਜੀ ਹੈ, ਹੋਰ ਕੋਈ ਤਰੀਕਾ ਨਹੀਂ ਦੁਨੀਆਂ ਦੇ ਅੰਦਰ ਵੀ ਉਹ ਤਾਲਾ ਖੁੱਲ ਜਾਵੇ। ਗੁਰੂ ਪੂਰੇ ਭਾਗ ਮਿਲਾਵਣਿਆ, ਗੁਰੂ ਪੂਰੇ ਭਾਗ ਹੁਣ ਤਾਂ ਮਿਲਦਾ। ਸੋ ਪੂਰਵ ਕਰਮ ਅੰਕਰ ਜਾ ਪ੍ਰਗਟਿਓ, ਭੇਟਿਓ ਪੁਰਖ ਰਸਕ ਬਹਿਰਾਗੀ, ਮਿਟਿਓ ਅੰਧੇਰ, ਅੰਧੇਰੇ ਪਿਆ ਹੋਇਆ ਹੈ ਵੀ ਆਹ ਸਾਰਾ ਹੀ ਸੰਸਾਰ ਹੈ, ਪਰਮੇਸ਼ਰ ਦਾ ਰੂਪ ਹੈ। ਜਿਹਦੀ ਅੱਖ ਖੁੱਲ ਗਈ ਉਹਦੀ ਨਿਗਾਹ ਬਦਲ ਜਾਂਦੀ ਹੈ। ਜਿਹਨੂੰ ਸਿਕਸਥ ਸੈਂਸ ਕਹਿੰਦੇ ਨੇ ਅੰਗਰੇਜ਼ੀ ਦੇ ਅੰਦਰ, ਤੀਸਰਾ ਤਿਲ ਕਹਿੰਦੇ ਨੇ, ਥਰਡ ਆਈ ਕਹਿੰਦੇ ਨੇ, ਬਿਆਨ ਅੱਖੜੀਆਂ ਕਹਿੰਦੇ ਨੇ, ਫਿਰ ਆਈ ਸੰਸਾਰ ਪਰਮੇਸ਼ਰ ਦਾ ਰੂਪ ਹੋ ਜਾਂਦਾ। ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਵਿਸ ਸੰਸਾਰ ਤੂੰ ਦੇਖਦੇ। ਇਹ ਹਰ ਕਾ ਰੂਪ ਹੈ, ਇਦੋਂ ਕਹਾਂ ਤਾਂ ਗਵਾਹੀ ਦੀ ਲੋੜ ਹੀ ਨਹੀਂ ਹੈ। ਆਹੀ ਗੁਰੂ ਦਾ ਸ਼ਬਦ ਹੈ ਜਿਹੜਾ ਤਾਰਿਆ ਕਰਦਾ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਨਾਲ ਤਸਦੀਕ ਕੀਤਾ ਕਿ ਸਾਨੂੰ ਹੁਣ ਸੰਸਾਰ ਸੰਸਾਰ ਨਹੀਂ ਦਿੰਦਾ, ਇਹ ਤਾਂ ਵਾਹਿਗੁਰੂ ਹੀ ਨਜ਼ਰ ਆ ਰਹੇ। ਪਰ ਇਹ ਅੱਖ ਖੁੱਲਦੀ ਨਹੀਂ ਹੈ, ਸੁਣ ਤਾਂ ਅਸੀਂ ਲਿਆ ਲੇਕਿਨ ਅੱਖ ਨਹੀਂ ਖੁੱਲਦੀ। ਕਾਰਨ ਹੈ ਇਹਦੇ ਵਿੱਚ, ਇਹ ਗੱਲ ਸਮਝਣ ਵਾਲੀ ਹੈ। ਸੋ ਇਹ ਕੁੰਜੀ ਆਹੀ ਹੁੰਦੀ ਹੈ ਗੁਰੂ ਦੇ ਕੋਲ, ਜਿਹਦੇ ਨਾਲ ਇਹ ਖੋਲ ਦਿੰਦਾ ਇਸ ਅੱਖ ਨੂੰ। ਇਹ ਮੋਤੀਆ ਬਿੰਦ ਹੋਇਆ ਹੋਇਆ, ਮੋਤੀਆ ਕਿ ਅੱਖ ਦੀ ਜੋਤੀ ਘੱਟ ਗਈ। ਸੋ ਜਿਹਦੀ ਖੁੱਲ ਜਾਂਦੀ ਹੈ ਉਹਨੂੰ ਹੋਰ ਤਰ੍ਹਾਂ ਹੋ ਜਾਂਦਾ। ਇੱਕ ਵਾਰੀ ਬਾਬਾ ਭਾਗ ਸਿੰਘ ਜੀ ਮਹਾਰਾਜ, ਜੋ ਬਾਬਾ ਸਾਹਿਬ ਸਿੰਘ ਜੀ ਤੋਂ ਬਾਅਦ ਹੋਏ ਨੇ, ਆਪਦੇ ਮਨ ਵਿੱਚ ਬੜਾ ਚਾਅ ਆਇਆ ਕਿ ਗੁਰੂ ਕਰਮਜੀਧਰ ਪਾਤਸ਼ਾਹ ਨੇ ਜਿਸ ਥਾਂ ਦੇ ਉੱਤੇ ਸਰੀਰ ਆਪਣਾ ਸੰਸਾਰਕ ਡਰਾਮਾ ਖਤਮ ਕਰਿਆ, ਉਸ ਜਗ੍ਹਾ ਦੇ ਦਰਸ਼ਨ ਪਰਸਨੇ ਚਾਹੀਦੇ। ਸੋ ਆਪ ਸ਼ਬਦ ਦੀ ਸਵਾਰੀ ਕਰਕੇ ਪੈਦਲ ਚੱਲ ਕੇ, ਕੋਈ ਪੈਸਾ ਕੋਲ ਨਹੀਂ ਹੈ, ਕੋਈ ਚੀਜ਼ ਨਹੀਂ ਹੈ, ਕਿਉਂਕਿ ਰਾਜਕ ਤਾਂ ਵਾਹਿਗੁਰੂ ਹੈ ਸਭ ਦਾ। ਜਿੱਥੇ ਜਾਣਾ ਹੈ ਪ੍ਰਸ਼ਾਦਾ ਪਹਿਲਾਂ ਤਿਆਰ ਹੋਇਆ ਕਰਦਾ, ਇਹ ਉਹਦੀ ਡਿਊਟੀ ਹੈ, ਸਾਡੀ ਡਿਊਟੀ ਨਹੀਂ। ਅਸੀਂ ਤਾਂ ਆਪਣੇ ਗਲ ਪਾਈ ਹੋਈ ਹੈ ਖਾਮ ਖਾ ਕਰਕੇ ਦੇਖ ਲਓ, ਵਾਹਿਗੁਰੂ ਦਾ ਭਜਨ ਕਰੋ, ਉਹਦੇ ਉੱਤੇ ਪ੍ਰਾਇਣ ਹੋ ਜਾਓ। ਰੋਟੀਆਂ ਦਾ ਘਾਟਾ ਵੀ ਕਿੰਨੀਆਂ ਕਾਉਂਦੀਆਂ ਨੇ, ਖਾਣ ਵਾਲੇ ਥੋੜੇ ਆਉਂਦੇ ਨੇ, ਭੇਜਦਾ ਬਹੁਤ ਹੀ ਹੈ, ਭਰੋਸੇ ਵਿੱਚ ਹੋ ਜਾਓ ਇੱਕ ਵਾਰ। ਸੋ ਇਸ ਤਰ੍ਹਾਂ ਦੇ ਨਾਲ ਆਪ ਹਜ਼ੂਰ ਸਾਹਿਬ ਨੂੰ ਜਾ ਰਹੇ, ਜਾਂਦੇ ਜਾਂਦੇ ਇੱਕ ਪਿੰਡ ਦੇ ਵਿੱਚ ਚਲੇ ਗਏ, ਉੱਥੇ ਇੱਕ ਤਲਾਬ ਸੀ, ਉਹਦੇ ਕੰਢੇ ਤੇ ਆਪਨੇ ਆਸਣ ਲਾ ਲਿਆ ਤੇ ਉੱਥੇ ਪਤਾ ਕੋਈ ਰਾਹੀ ਲੰਘੇ ਜਾਂਦੇ ਸੀ। ਉਹਨਾਂ ਨੇ ਕਿਹਾ ਵੀ ਆਹ ਬੰਦਾ ਜਿਹੜਾ ਕੋਈ ਸਾਧੂ ਬੈਠਾ, ਬਾਲ ਛੋਟੀ ਉਮਰ ਦਾ, ਵੀ ਇਹਨੂੰ ਤਾਂ ਅੱਜ ਸ਼ੇਰ ਖਾ ਜਾਣਗੇ, ਇੱਥੇ ਤਾਂ ਮੈਂ ਨਹੀਂ ਟਰ ਰਹਿੰਦੇ ਨੇ। ਤੇ ਉਹਨਾਂ ਨੇ ਪਿੰਡ ਵਿੱਚ ਜਾ ਕੇ ਗੱਲ ਕਰੀ, ਪਿੰਡ ਵਾਲਿਆਂ ਨੇ ਕਿਹਾ ਇਹ ਵਿਚਾਰਾ ਪਤਾ ਨਹੀਂ ਕਿਸ ਮਾਂ ਦਾ ਪੁੱਤਰ ਹੈ, ਕਿਸ ਕਾਰਨ ਜਾ ਰਿਹਾ, ਵੀ ਸਾਡਾ ਫਰਜ਼ ਬਣਦਾ ਵੀ ਇਹਨੂੰ ਬਚਾਈਏ। ਉਹ ਇਕੱਠੇ ਹੋ ਕੇ ਸੰਤਾਂ ਦੇ ਪਾਸ ਆਏ, ਆ ਕੇ ਕਹਿਣ ਲੱਗੇ ਬਾਲ ਬ੍ਰਹਮਚਾਰੀ ਵੀ ਤੁਸੀਂ ਇੱਥੇ ਬੈਠੇ ਹੋ, ਇੱਥੇ ਤਾਂ ਰਾਤ ਨੂੰ ਸ਼ੇਰ ਪਾਣੀ ਪੀਣ ਵੀ ਆਉਂਦੇ ਨੇ, ਆਹੀ ਆ ਉਹਨਾਂ ਦੀ ਜਗ੍ਹਾ ਪਾਣੀ ਪੀਣ ਦੀ, ਤੇ ਕਈ ਮਨੁੱਖਾਂ ਨੂੰ ਖਾ ਚੁੱਕੇ ਨੇ, ਤੇ ਚਲੋ ਤੁਸੀਂ ਪਿੰਡ ਵਿੱਚ ਵੀ ਅੰਦਰ ਪੈਣਾ ਪੈਂਦਾ, ਪਿੰਡ ਦੀਆਂ ਗਲੀਆਂ 'ਚ ਵੀ ਰਾਤ ਨੂੰ ਸ਼ੇਰ ਘੁੰਮਦੇ ਰਹਿੰਦੇ। ਉਹ ਕਹਿਣ ਲੱਗੇ ਵੀ ਤੁਸੀਂ ਜਾਓ, ਸਾਨੂੰ ਕੋਈ ਸ਼ੇਰ, ਸਾਡੇ ਵਾਸਤੇ ਕੋਈ ਸ਼ੇਰ ਨਹੀਂ ਹੈਗਾ, ਕਿਉਂਕਿ ਗਿਆਨ ਦੋਏ ਤਰ੍ਹਾਂ ਦਾ ਸਾਧ ਸਿੰਘ ਜੀ, ਇੱਕ ਤਾਂ ਉਹ ਹੈ ਜਿਹੜਾ ਪੜ੍ਹ ਕੇ ਦਿਮਾਗ 'ਚ ਬਹਿ ਗਿਆ, ਇੱਕ ਪ੍ਰੈਕਟੀਕਲ ਗਿਆਨ ਹੈ, ਇਹ ਸਾਰਿਆਂ ਨਾਲੋਂ ਔਖਾ, ਅਸਲੀ ਗਿਆਨ ਇਹ ਹੀ ਹੋਇਆ ਕਰਦਾ। ਗੱਲਾਂ ਬਾਤਾਂ ਦੇ ਤਾਂ ਗਿਆਨੀ ਸਾਰੇ ਹੋਇਆ ਕਰਦੇ, ਪਰ ਪ੍ਰਤੱਖ ਗਿਆਨ ਜਿਹੜਾ ਅਨੁਭਵ ਐਸਾ ਜਿਹੜਾ ਬਿਲਕੁਲ ਇਹ ਨਾ ਡੋਲੇ, ਉਹ ਕਿਸੇ ਕਿਸੇ ਮਹਾਂਪੁਰਸ਼ ਨੂੰ ਪ੍ਰਾਪਤ ਹੋਇਆ ਕਰਦਾ, ਸਾਰਿਆਂ ਨੂੰ ਨਹੀਂ ਹੋਇਆ ਕਰਦਾ। ਸੋ ਆਪ ਸਾਰੀ ਰਾਤ ਉੱਥੇ ਬੈਠੇ ਤੇ ਸਵੇਰ ਵੇਲੇ ਪਿੰਡ ਆਏ, ਉਸ ਵੇਲੇ ਅਜੇ ਸਮਾਧੀ ਸਥਿਤ ਸੀਗੇ। ਉਹਨਾਂ ਨੇ ਦੇਖਿਆ ਵੀ ਇਹਨਾਂ ਦੇ ਦੁਆਲੇ ਦੁਆਲੇ ਤਾਂ ਸਾਰੇ ਪੈੜਾਂ ਹੋਈਆਂ ਪਈਆਂ। ਕਹਿਣ ਲੱਗੇ ਧੰਨੋ ਮਹਾਂਪੁਰਸ਼ੋ, ਤੁਹਾਡੇ ਦੁਆਲੇ ਤਾਂ ਸ਼ੇਰ ਘੁੰਮੇ ਹੋਏ ਨੇ, ਇੱਕ ਸ਼ੇਰ ਨਹੀਂ ਕਈ ਸ਼ੇਰ, ਵੱਖਰੀਆਂ ਵੱਖਰੀਆਂ ਪੈੜਾਂ ਨਜ਼ਰ ਆਉਂਦੀਆਂ, ਜਿਹੜਾ ਵੀ ਪਾਣੀ ਪੀਣ ਆਇਆ ਤੁਹਾਡੇ ਦੁਆਲੇ ਘੁੰਮ ਗਿਆ। ਕਹਿੰਦੇ ਤੁਹਾਨੂੰ ਖਾਧਾ ਕਿਉਂ ਨਹੀਂ, ਇੱਥੇ ਤਾਂ ਕੋਈ ਬੰਦਾ ਬਚਦਾ ਹੀ ਨਹੀਂ ਹੈ। ਕਹਿਣ ਲੱਗੇ ਵੈਸੇ ਹੀ ਨਹੀਂ ਖਾਧਾ, ਉਹਨਾਂ ਦੀ ਮਰਜ਼ੀ ਨਹੀਂ ਖਾਣ ਦੀ ਹੋਈ, ਭੁੱਖ ਨਹੀਂ ਆਉਣੀ ਹੈ, ਸ਼ੇਰ ਤਾਂ ਭੁੱਖ ਲੱਗੇ ਤੇ ਖਾਂਦਾ। ਕਹਿੰਦੇ ਮਹਾਰਾਜ ਭੁੱਖ ਹੋਵੇ ਨਾ ਹੋਵੇ ਤਾਂ ਚੱਕ ਕੇ ਲੈ ਜਾਂਦਾ। ਕਹਿੰਦੇ ਫੇਰ ਪ੍ਰੇਮੀਓ ਤੁਹਾਡੀ ਗੱਲ ਸਮਝ 'ਚ ਨਹੀਂ ਆਉਣੀ। ਕਹਿੰਦੇ ਮਹਾਰਾਜ ਸਮਝਾਓ ਤਾਂ ਸਹੀ। ਕਹਿੰਦੇ ਗੱਲ ਆਇਆ ਵੀ ਸਾਡੀ ਅੱਖ ਖੋਲਤੀ ਸਾਡੇ ਗੁਰੂ ਨੇ, ਬੁਰੇ ਦਿਖਾਇਓ ਲੋਏ ਨਾ, ਉਹਨੇ ਅੱਖ ਖੋਲਤੀ, ਜਦ ਦੀ ਸਾਡੀ ਅੱਖ ਖੁੱਲੀ ਹੈ, ਨਾ ਦਰਖਤਾਂ 'ਚ, ਨਾ ਹਵਾ 'ਚ, ਨਾ ਪਾਣੀ 'ਚ, ਨਾ ਚੰਦ 'ਚ, ਨਾ ਸੂਰਜ 'ਚ, ਸਾਨੂੰ ਉਹਦੇ ਬਗੈਰ ਕੋਈ ਹੋਰ ਦਿਸਦਾ ਹੀ ਨਹੀਂ ਹੈ। ਅਟਗੜ ਤੂੰ ਹੀ ਮੈਂ। ਇੱਕ ਮਹਾਤਮਾ ਨੂੰ ਨੀ ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਨੰਦੇੜ ਸਾਹਿਬ ਤੋਂ ਵਾਪਸ ਪੰਜਾਬ ਨੂੰ ਜਾ ਰਹੇ, ਨਾਲ ਇੱਕ ਉਹਨਾਂ ਦੇ ਸਿੱਖ ਹੈ ਮਸਤਵਾਣੇ ਵਾਲੇ ਮਹਾਰਾਜ ਮਹਾਂਪੁਰਸ਼। ਤੇ ਜਦ ਬਿੰਦੀਆ ਚੱਲ ਪਰਬਤ ਦੇ ਵਿੱਚ ਹੀ ਲੰਘਣ ਲੱਗੇ ਤਾਂ ਰਸਤੇ ਚ ਨਾਲ ਵਾਲਾ ਸੇਵਾਦਾਰ ਕੀ ਦੇਖਦਾ ਹੈ ਕਿ ਸ਼ੇਰ ਖੜਾ। ਸ਼ੇਰ ਤੇ ਸੱਪ ਦੋ ਚੀਜ਼ਾਂ ਨੇ ਜਾਂ ਚੋਰ ਹੈ, ਜਿੱਥੋਂ ਬੰਦਾ ਇਕਦਮ ਡਰ ਜਾਂਦਾ ਘਬਰਾ ਜਾਂਦਾ। ਤੇ ਜਦੋਂ ਸ਼ੇਰ ਦੇਖਿਆ ਤਾਂ ਸੰਤ ਧੌਮ ਜਿਵੇਂ ਤੁਰੀ ਹੈ, ਇਹ ਤਾਂ ਜੀਭ ਜਿਹੜੀ ਸੀ ਉਹ ਸੁੱਕ ਕੇ ਇਕਦਮ ਗਲ ਵਿੱਚ ਨੂੰ ਚਲੀ ਗਈ ਡਰ ਦੇ ਮਾਰੇ। ਕੁਛ ਬੋਲੇ ਨਾ ਹੋਵੇ, ਕੁਛ ਨਾ ਨੱਠ ਕੇ ਲੱਤਾਂ ਥਿਵ ਗਈਆਂ, ਮੁਸ਼ਕਲ ਦੇ ਨਾਲ ਇੱਕ ਦਰਖਤ ਦੇ ਟਾਣੇ ਜੇ ਨੂੰ ਫੜ ਕੇ ਉੱਤੇ ਨੂੰ ਹੋ ਗਿਆ ਤੇ ਦੇਖਣ ਲੱਗ ਗਿਆ ਵੀ ਬਾਬਾ ਜੀ ਦਾ ਕੀ ਬਣਦਾ। ਹੁਣ ਉਹ ਸਿੱਧੇ ਹੀ ਤੁਰੇ ਜਾਂਦੇ ਨੇ ਆਪਣੀ ਮਸਤੀ ਦੇ ਅੰਦਰ। ਤੇ ਜਦ ਸ਼ੇਰ ਦੇ ਕੋਲ ਪਹੁੰਚਦੇ ਨੇ, ਸ਼ੇਰ ਨੇ ਸੁੰਘਿਆ, ਸੁੰਘ ਕੇ ਪੂੰਛ ਹਿਲਾਈ, ਪੂੰਛ ਹਿਲਾ ਕੇ ਉਹਨੇ ਜੰਗਲ ਚ ਛਾਲ ਮਾਰੀ। ਇਹ ਦੂਰ ਸਾਈਂ ਦੇਖਦੇ ਰਹੇ ਵੀ ਉਹ ਚਲਿਆ ਗਿਆ, ਵੀ ਸੰਤ ਤਾਂ ਛੱਡ ਦੇ, ਕਿਤੇ ਮੈਂ ਲੰਘਣ ਲੱਗਿਆ ਮੈਨੂੰ ਨਾ ਫੜ ਲਵੇ। ਉਹ ਲੰਘਦਾ ਉਹਨੂੰ ਫੜ ਵੀ ਲੈਣਾ ਸੀ, ਕਿਉਂਕਿ ਦ੍ਰਿਸ਼ਟੀ ਦਾ ਫਰਕ ਹੈ। ਸੋ ਜਿਸ ਵਾਸਤੇ ਦੇਖਿਆ ਵੀ ਦੂਰ ਚਲਿਆ ਗਿਆ ਤਾਂ ਦੌੜ ਕੇ ਸੰਤਾਂ ਦੇ ਪਾਸ ਪਹੁੰਚਦਾ, ਜਾ ਕੇ ਕਹਿਣ ਲੱਗਿਆ ਮਹਾਰਾਜ ਅੱਜ ਤਾਂ ਬਹੁਤ ਬਚ ਗਏ। ਕਹਿੰਦੇ ਕੀ ਹੋ ਗਿਆ? ਕਹਿੰਦੇ ਉਹ ਦੇਖੋ ਉਹ ਫਲਾਣੇ ਮੋੜ ਤੇ ਇੱਥੇ ਥੋੜੇ ਸ਼ੇਰ ਤੁਹਾਡੇ ਕੋਲ ਖੜਾ ਸੀ। ਉਹ ਕਹਿੰਦੇ ਫੇਰ ਕੀ ਹੋ ਗਿਆ? ਕਹਿੰਦੇ ਮਹਾਰਾਜ ਮੈਨੂੰ ਤਾਂ ਬਹੁਤ ਡਰ ਲੱਗਿਆ ਵੀ ਖਾ ਜੀ। ਕਹਿੰਦੇ ਤੁਹਾਨੂੰ ਕਿਉਂ ਨੀ ਕੁਛ ਕਿਹਾ ਸ਼ੇਰ ਨੇ? ਉਹ ਕਹਿੰਦੇ ਪ੍ਰੇਮੀਆਂ ਦ੍ਰਿਸ਼ਟੀ ਚ ਫਰਕ ਹੋਇਆ ਕਰ ਲੈ, ਇਹ ਸ਼ੇਰ ਵੀ ਸਾਡਾ ਆਪਣਾ ਆਪਾ ਹੀ ਹੈ, ਇਹ ਕੋਈ ਗੈਰ ਨਹੀਂ ਹੈ, ਇੱਕੋ ਹੀ ਜੋਤ ਸਾਰਿਆਂ ਦੇ ਅੰਦਰ ਜਿਵੇਂ ਜ਼ਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਕਾਠ ਹੈ ਨਾ ਬਾੜ ਹੈ ਨਾ ਬਾੜ ਕਾਠ ਹੋਤ ਹੈ, ਸਾਰਿਆਂ ਦੇ ਅੰਦਰ ਇੱਕ ਜੋਤੀ ਪ੍ਰਭੂ ਦਾ ਨਿਵਾਸ ਹੈ। ਤੇ ਕਦੇ ਕਹਿੰਦੇ ਦੰਦਾਂ ਨੇ ਆਪਣੀ ਬਾਂਹ ਵੀ ਖਾਧੀ ਹੈ, ਕਦੇ ਆਪਣਾ ਹੱਥ ਵੀ ਖਾਧਾ ਕਿਸੇ ਨੇ। ਕਹਿੰਦੇ ਇਹ ਸਾਰੀ ਸ੍ਰਿਸ਼ਟੀ ਇੱਕੋ ਹੀ ਹੈ, ਇਹ ਦੋ ਨਹੀਂ ਹੈ, ਦਵੈਤ ਨਹੀਂ ਇਹਦੇ ਵਿੱਚ, ਇੱਕੋ ਹੀ ਹੈ। ਤੋ ਜਦ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਨੇਤਰ ਖੋਲ੍ਹੇ ਰਹੇ, ਜਦ ਤੋਂ ਸਾਨੂੰ ਦੂਜਾ ਨਹੀਂ ਇਹਦੇ ਚ ਦਿਸਦਾ, ਸਾਨੂੰ ਤਾਂ ਇੱਕੋ ਹੀ ਨਜ਼ਰ ਆਉਂਦਾ।
ਰਾਮ ਬੋਲੇ, ਰਾਮ ਬੋਲੇ,
ਦ੍ਰਿਸ਼ਟੀ ਵਿੱਚ ਫਰਕ ਹੈ, ਤੇਰੀ ਦੋਖ ਦ੍ਰਿਸ਼ਟੀ ਹੈ, ਤੈਨੂੰ ਸ਼ੇਰ ਨਜ਼ਰ ਆਉਂਦਾ ਹੈ, ਤੇ ਸਾਨੂੰ ਤਾਂ ਗੁਰੂ ਨਾਨਕ ਤੋਂ ਬਗੈਰ ਪੱਤਾ ਪੱਤੇ ਵਿੱਚ ਹਰ ਥਾਂ ਜਿੱਧਰ ਦੇਖਦੇ ਹਾਂ ਉਹੀ ਨਜ਼ਰ ਆਉਂਦੇ। ਸੋ ਇਹ ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਦੋਂ ਪੂਰਾ ਮਿਲ ਗਿਆ ਫਿਰ ਇਹ ਮਨ ਦਾ ਹਨੇਰਾ ਮਿਟ ਜਾਂਦਾ ਹੈ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਦੇ ਪਾਣੀ ਕੋਏ ਨਾ ਫੁੱਲਾ, ਜਿਨ ਸਗਲੋਂ ਵਰਮ ਪਛਾ। ਸੋ ਇਸ ਤਰ੍ਹਾਂ ਦੇ ਨਾਲ ਆਪ ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਸੁਰਤ ਸੁੱਤੀ ਪਈ ਹੈ, ਕੋਈ ਬਿਰਲਾ ਹੈ ਜਿਸ ਦੀ ਸੁਰਤ ਜਾਗਦੀ ਹੈ। ਸੋ ਮਹਾਰਾਜ ਨੇ ਇੱਕ ਤਾਂ ਸੁਰਤ ਹੈ, ਦੇਖੋ ਧਿਆਨ ਦੇ ਨਾਲ ਗੱਲ ਸੁਣਿਆ, ਥੋੜ੍ਹੀ ਜਿਹੀ ਔਖੀ ਹੈ। ਆਹ ਜਿਹੜਾ ਸਾਡਾ ਬ੍ਰੇਨ ਹੈ ਨਾ, ਦਿਮਾਗ ਜਿਹਨੂੰ ਕਹਿੰਦੇ ਹਾਂ, ਇਹਦੇ ਵਿੱਚ ਇਲੈਕਟ੍ਰੋਨਿਕਸ ਅਤੇ ਮੈਗਨੇਟ ਦੀਆਂ ਲਹਿਰਾਂ ਚੱਲਦੀਆਂ ਨੇ ਅਰਬਾਂ ਦੀ ਤਾਦਾਦ। ਇਹਦੇ ਵਿੱਚ 15 ਅਰਬ ਸੈੱਲ ਹੈ, ਸਾਡੇ ਸਾਰੇ ਸਰੀਰ ਦੇ ਅੰਦਰ 2 ਖਰਬ 15 ਅਰਬ ਸੈੱਲ ਹੈ। ਇਹਦੇ ਚ 15 ਅਰਬ ਸੈੱਲ ਇਕੱਲੇ ਬ੍ਰੇਨ ਵਿੱਚ ਹੈ। ਇਹਦੇ ਚ ਖਾਨੇ ਬਣੇ ਹੋਏ ਨੇ, ਮੈਮੋਰੀ ਦਾ ਖਾਨਾ ਹੋਰ ਹੈ, ਦੂਜਾ ਖਾਨਾ ਹੋਰ ਹੈ, ਡਰ ਦਾ ਹੋਰ ਹੈ, ਖੁਸ਼ੀ ਦਾ ਹੋਰ ਹੈ, ਧੋਖਾ ਦੇਣ ਵਾਲਾ ਖਾਨਾ ਹੋਰ ਹੈ। ਉੱਥੇ ਉੱਥੇ ਹੀ ਉਹ ਲਾਈਟ ਚਲੀ ਜਾਂਦੀ। ਇਹ ਜਦ 2 ਕਰੰਟਾਂ ਚੱਲਦੀਆਂ ਨੇ ਬ੍ਰੇਨ ਦੇ ਅੰਦਰ, ਇਹਦੇ ਚ ਅਵੇਅਰਨੈਸ ਆਉਂਦੀ ਹੈ, ਅਵੇਕਨਿੰਗ ਆਉਂਦੀ ਹੈ, ਜਾਗਰਤ ਆਉਂਦੀ ਹੈ। ਉਹ ਜਾਗਰਤ ਦੇ ਨਾਲ ਸਾਡੇ ਅੰਦਰ ਇੱਕ ਚੀਜ਼ ਜਾਗਦੀ ਹੈ ਜਿਹਨੂੰ ਅਸੀਂ ਸੁਰਤ ਕਹਿੰਦੇ ਹਾਂ। ਇਹ ਸੁਰਤ ਤੇ ਬੁੱਧੀ ਬਰਾਬਰ ਬਰਾਬਰ ਹੀ ਹੁੰਦੇ ਨੇ। ਇਹਦੇ ਵਿੱਚ ਮੈਂ ਇੱਕਦਮ ਮੈਂ ਆਉਂਦੀ ਹੈ, ਆਪਣਾ ਇੰਡੀਵਿਜੁਅਲਿਜ਼ਮ ਆ ਜਾਂਦਾ ਹੈ, ਅਤੇ ਇਹਨੂੰ ਇਹ ਨਹੀਂ ਪਤਾ ਵੀ ਮੇਰੇ ਬ੍ਰੇਨ ਨੂੰ ਜਿਹੜਾ ਇਹ ਵੇਵਜ਼ ਚਲਾਉਂਦਾ ਹੈ ਵੀ ਇਹ ਵੀ ਕੋਈ ਸੱਤਾ ਹੈ। ਹੁਣ ਸਾਇੰਸਦਾਨ ਇਸ ਗੱਲ ਤੇ ਹੈਰਾਨ ਹੋਏ ਨੇ ਵੀ ਮਰਨ ਵਾਲੇ ਦਾ ਬ੍ਰੇਨ ਤਾਂ ਕਾਇਮ ਹੁੰਦਾ, ਇਹ ਇਲੈਕਟ੍ਰੋਨਿਕ ਦੀ ਕਰੰਟਸ ਕਿਉਂ ਨਹੀਂ ਚੱਲਦੀਆਂ ਫਿਰ? ਕਿਉਂਕਿ ਚਲਾਉਣ ਵਾਲਾ ਜਿਹੜਾ ਇਹ ਸਰੀਰ ਦਾ ਬਾਜਾ ਵਜਾਉਂਦਾ ਸੀ, ਵਿੱਚੋਂ ਨਿਕਲ ਗਿਆ। ਇਹਦੇ ਮਰਨ ਹਾਰੇ ਜੀਰਾ ਨਹੀਂ, ਮਰਦਾ ਕੀ ਹੈ? ਮੂਈ ਸੁਰਤ ਬਾਦ ਹੰਕਾਰ। ਆਹ ਜਿਹੜੀ ਸਾਡੇ ਚ ਹੁਣ ਸੁਰਤ ਹੈ ਨਾ, ਇਹ ਸੁਰਤ ਨੇ ਮੈਂ ਬਣਾ ਲਿਆ ਵੀ ਮੈਂ ਬਰਿਆਮ ਸਿੰਘ ਹਾਂ, ਮੈਂ ਫਲਾਣੇ ਨੰਬਰ ਕੋਠੀ ਚ ਰਹਿਣਾ, ਮੈਂ ਫਲਾਣੇ ਤੋਂ ਰਹਿਣਾ, ਇਹ ਜਿਹੜੀ ਸੁਰਤ ਹੈ ਇਹ ਕੌਸਮਿਕ ਸੁਰਤ ਨਹੀਂ ਹੈ, ਇਹ ਪਿੰਡੀ ਸੁਰਤ ਹੈ, ਇਹ ਸਰੀਰ ਦੀ ਸੁਰਤ ਹੈ, ਇਹਨੂੰ ਮਹਾਰਾਜ ਹੋਮੇ ਦੀ ਸੁਰਤ ਕਹਿੰਦੇ। ਜਿਹੜੀ ਬ੍ਰਹਮੰਡੀ ਸੁਰਤ ਹੈ ਉਹ ਕੌਸਮਿਕ ਦੀ ਸੁਰਤ, ਉਹ ਆਤਮਿਕ ਮੰਡਲ ਦੀ ਸੁਰਤ ਹੈ, ਉੱਥੇ ਹੋਰ ਤਰ੍ਹਾਂ ਸੋਚ ਹੁੰਦਾ, ਇੱਥੇ ਹੋਰ ਤਰ੍ਹਾਂ ਸੋਚ ਹੁੰਦਾ। ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ। ਸਰੀਰ ਦੀ ਵੀ ਮੈਂ ਫਲਾਣਾ ਸਿੰਘ ਹਾਂ, ਮੈਂ ਇਹ ਗੋਰਾ, ਮੈਂ ਕਾਲਾ, ਮੈਂ ਬਹੁਤ ਪੜ੍ਹਿਆ ਹੋਇਆ, ਮੈਂ ਬੜਾ ਗਿਆਨੀ ਹਾਂ, ਮੈਂ ਸੰਤ ਹਾਂ, ਮੈਂ ਅਮੀਰ ਹਾਂ, ਮੈਂ ਗਰੀਬ ਹਾਂ, ਮੈਂ ਹਿੰਦੁਸਤਾਨ ਦੇ ਰਹਿਣ ਵਾਲਾ। ਇਹ ਸੁਰਤ ਜਿਹੜੀ ਹੈ ਇਹ ਹਉਮੈ ਦੀ ਸੁਰਤ ਹੈ, ਜਿਹਨੂੰ ਮਹਾਰਾਜ ਨੇ ਕਿਹਾ ਵੀ ਇਹਨੂੰ ਤੂੰ ਭੁਲਾ ਦੇ, ਇਹ ਸੁਰਤ ਨਾ ਰੱਖ, ਇਹ ਸੁਰਤ ਤੈਨੂੰ ਫਸਾਈ ਫਿਰਦੀ ਹੈ। ਸੋ ਜੋ ਕੌਸਮਿਕ ਸੁਰਤ ਹੈ, ਜਦੋਂ ਉਹ ਸੁਰਤ ਜਾਗ ਜਾਂਦੀ ਹੈ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਦੇ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ, ਤੇ ਉਹ ਜਦੋਂ ਸੁਰਤ ਜਾਗਦੀ ਹੈ ਉਸ ਵੇਲੇ ਜਾਗ ਆ ਜਾਂਦੀ ਹੈ, ਨੇਤਰ ਖੁੱਲ ਜਾਂਦੇ ਨੇ, ਖੁੱਲੇ ਹੋਏ ਫਿਰ ਆਪਣਾ ਪਤਾ ਲੱਗ ਜਾਂਦਾ ਮੈਂ ਕੌਣ, ਕਿਉਂ ਜਾਗ ਆ ਗਈ, ਜਾਗ ਸੁੱਤੇ ਪਏ ਨੂੰ ਪਤਾ ਹੀ ਨਹੀਂ। ਨਰਪਤੇਕ ਸੰਘਾਸਨ ਸੋਇਆ ਸੁਪਨੇ ਪਿਆ ਪਿਕਾਰੀ, ਅਛਤ ਰਾਜ ਵਿਛੜ ਦੁੱਖ ਪਾਇਆ ਸੋਗਤ ਪਈ ਮਾਰ। ਤਖ਼ਤ ਦੇ ਉੱਤੇ ਬੈਠਾ ਤੇ ਦੁਖੀ ਕਿੰਨਾ ਹੋ ਰਿਹਾ। ਐਸਾ ਮਹਾਂਪੁਰਸ਼ ਦੱਸਿਆ ਕਰਦੇ ਸੀ ਕਿ ਰਾਜਾ ਸੀ, ਉਹ ਆਪਣੇ ਤਖ਼ਤ ਤੇ ਬੈਠਾ ਹੈ ਜਿਸਦਾ ਨਾਮ ਜਨਕ ਸੀ, ਤੇ ਥੋੜੀ ਜਿਹੀ ਉਂਘ ਆ ਗਈ। ਉਹ ਗਾਉਂਦੀ ਸਾਰ ਕੀ ਦੇਖਦਾ ਵੀ ਉਹਦੇ ਉੱਤੇ ਦੂਸਰੇ ਰਾਜੇ ਨੇ ਹੱਲਾ ਕਰ ਦਿੱਤਾ ਤੇ ਉਹਦਾ ਰਾਜ ਖੋਲਿਆ ਤੇ ਉਹਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ। ਹੁਕਮ ਕਰ ਦਿੱਤਾ ਕਿ ਇਸ ਨੂੰ ਕੋਈ ਪਾਣੀ ਨਾ ਦਿਓ, ਕੋਈ ਰੋਟੀ ਨਾ ਦਿਓ, ਜੋ ਇਸ ਦੀ ਬੇਇੱਜ਼ਤੀ ਕਰੇਗਾ ਉਹਦੇ ਉੱਤੇ ਮੈਂ ਸਾਰਿਆਂ ਨਾਲੋਂ ਪ੍ਰਸੰਨ ਹੋਵਾਂ। ਸੋ ਬੇਇੱਜ਼ਤੀ ਹੁੰਦੀ ਜਾਂਦੀ ਹੈ, ਜਿਹਨਾਂ ਲੋਕਾਂ ਦਾ ਇਸ ਨੇ ਭਲਾ ਕਰਿਆ ਸੀ ਉਹ ਵੀ ਸਾਰੇ ਇਸ ਦੀ ਬੇਇੱਜ਼ਤੀ ਕਰਦੇ ਨੇ। ਬਹੁਤ ਅਫਸੋਸ ਵਿੱਚ ਹੈ, ਦੋ ਤਿੰਨ ਦਿਨ ਇਸੇ ਤਰ੍ਹਾਂ ਨੰਗੇ ਪੈਰੀਂ ਤੁਰਦਾ ਤੁਰਦਾ ਅਖੀਰ ਦੂਸਰੇ ਰਾਜ ਵਿੱਚ ਚਲਿਆ ਗਿਆ। ਉੱਥੇ ਜਾ ਕੇ ਜਦੋਂ ਅੱਗੇ ਗਿਆ ਤਾਂ ਇੱਕ ਬੇਰੀ ਦਾ ਮੁੱਢ ਸੀ, ਉਹਦੇ ਉੱਤੇ ਬੈਠ ਗਿਆ। ਉੱਥੇ ਆਪਣੀ ਹਾਲਤ ਨੂੰ ਦੇਖ ਕੇ ਰੋ ਰਿਹਾ, ਕੇਸ ਖਿੰਡੇ ਹੋਏ ਨੇ, ਭੁੱਖਾ ਤਿਹਾਇਆ ਮਰਿਆ ਹੋਇਆ। ਤਾਂ ਉਸ ਵੇਲੇ ਕੋਈ ਪ੍ਰੇਮੀ ਆਇਆ, ਉਸਨੇ ਆ ਕੇ ਪੁੱਛਿਆ ਵੀ ਕੀ ਗੱਲ ਪੁਰਸ਼ਾ ਤੂੰ ਇੰਨਾ ਰੋਣਾ? ਕਹਿਣ ਲੱਗਿਆ ਮੈਂ ਰਾਜਾ ਜਨਕ ਆ, ਆਹ ਮੇਰਾ ਹਾਲ ਹੋ ਗਿਆ, ਬੁਰਾ ਹਾਲ, ਰਾਜ ਖੋ ਲਿਆ, ਰਾਣੀਆਂ ਮੇਰੀਆਂ ਰਹਿ ਗਈਆਂ, ਸਾਰਾ ਪਰਿਵਾਰ ਰਹਿ ਗਿਆ, ਕਿਸੇ ਨੇ ਮੇਰੀ ਹਮਦਰਦੀ ਨਹੀਂ ਕਰੀ ਤੇ ਮੈਂ ਬਹੁਤ ਦੁਖੀ ਹੋ ਕੇ ਇੱਥੇ ਪਹੁੰਚਿਆ, ਭੁੱਖਾ ਤਿਹਾਇਆ ਮਰਿਆ। ਕਹਿੰਦੇ ਉਹ ਦੇਖ ਸਾਹਮਣੇ ਖੇਤਰ, ਉੱਥੇ ਚਲਿਆ ਜਾ ਤੇ ਉੱਥੇ ਜਾ ਕੇ ਪ੍ਰਸ਼ਾਦਾ ਲੈ ਲੈ, ਲਾਈਨ 'ਚ ਖੜ ਜਾ, ਫ੍ਰੀ ਮਿਲਦਾ ਲੰਗਰ ਹੈ। ਸੋ ਉੱਥੇ ਚਲਿਆ ਗਿਆ, ਲਾਈਨ 'ਚ ਖੜ ਗਿਆ। ਜਦੋਂ ਵਾਰੀ ਆਈ ਤਾਂ ਖਿਚੜੀ ਗਰਮ ਹੈ, ਉਹ ਕਹਿੰਦੇ ਕਾਹਦੇ ਤੇ ਪਵਾਏਗਾ, ਕੋਈ ਬਰਤਨ ਲੈ ਕੇ ਆ। ਕਹਿੰਦਾ ਹੱਥਾਂ ਦੇ ਪਾ ਦਿਓ, ਕਹਿੰਦੇ ਗਰਮ ਹੈ, ਸਹਿ ਨਹੀਂ ਹੁੰਦੀ ਹੱਥਾਂ, ਬਰਤਨ ਹੁਣ ਲੈਣ ਜਾਂਦਾ, ਬਰਤਨ ਕੋਈ ਮੁਫ਼ਤ ਨਹੀਂ ਦਿੰਦਾ। ਰਾਜਾ ਭਿਖਾਰੀ ਬਣ ਗਿਆ, ਮੰਗਦਾ ਫਿਰਦਾ। 19 ਕੌਡੀਆਂ ਮਿਲੀਆਂ ਉਸਨੂੰ, 19 ਕੌਡੀਆਂ ਦਾ ਜਾ ਕੇ ਇੱਕ ਕਸੋਰਾ ਖਰੀਦਿਆ। ਖਰੀਦ ਕੇ ਜਦ ਦੁਬਾਰਾ ਉਹਦੀ ਵਾਰੀ ਆਈ, ਫੇਰ ਆਇਆ, ਜਦ ਨੂੰ ਸਾਰੀ ਖਿਚੜੀ ਮੁੱਕ ਗਈ। ਉਸ ਵੇਲੇ ਤਰਲੇ ਕਰਦਾ ਵੀ ਮੈਂ 3 ਦਿਨਾਂ ਦਾ ਭੁੱਖਾ, ਕਿਰਪਾ ਕਰੋ, ਮੈਨੂੰ ਜ਼ਰੂਰ ਕੁਛ ਦਿਓ, ਕੁਛ ਨਾ ਕੁਛ ਦਿਓ। ਉਸ ਵੇਲੇ ਤਰਸ ਆਇਆ, ਉਸਨੇ ਖੁਰਚਣ ਖੁਰਚ ਕੇ ਉਸਨੇ ਪਾ ਦਿੱਤੀ। ਕਹਿੰਦੇ ਜਾ ਉੱਥੋਂ ਘਿਓ ਲੈ ਲੈ। ਘਿਓ ਵਾਲਾ ਜਦ ਇਹਨੇ ਹੱਥ ਅੱਗੇ ਕੱਢਿਆ, ਘਿਓ ਵਾਲੇ ਦੇ ਹੱਥ ਹਿੱਲ ਗਿਆ, ਘਿਓ ਥੱਲੇ ਗਿਰ ਗਿਆ। ਉਹਨੇ ਡਾਂਟਾਂ ਪਾ ਦੀਆਂ, ਬਹੁਤ ਡਾਂਟ ਪਾਈ। ਇਹਨੇ ਕਿਹਾ ਮੇਰੇ ਤੇ ਲੰਘਣੀ ਨਹੀਂ, ਕੌੜੀ ਹੈ, ਰਹਿਮ ਕਰ, ਮੈਨੂੰ ਇੱਕ ਚਮਚਾ ਦੇ। ਉਹ ਚਮਚਾ ਲੈ ਪਵਾ ਕੇ ਜਦੋਂ ਖਾਣ ਲੱਗਿਆ, ਉੱਥੇ ਉਹਨੇ ਆਵਾਜ਼ ਮਾਰੀ, ਕਹਿੰਦਾ ਇੱਥੇ ਨਹੀਂ, ਅੱਗੇ ਚੱਲ, ਅੱਗੇ ਚੱਲ। ਅੱਗੇ ਗਿਆ ਤਾਂ ਉੱਥੇ ਮੂੰਹ 'ਚ ਬੁਰਕੀ ਪਾਉਣ ਲੱਗਿਆ, ਉਧਰੋਂ ਦੋ ਸਾਂਹ ਭਿੜ ਪਏ ਤੇ ਫੇਟ ਦੇ ਵਿੱਚ ਆ ਗਿਆ, ਝਟਕਾ ਲੱਗਿਆ, ਜਾਗ ਆ ਗਈ। ਹੈਰਾਨ ਹੋ ਗਿਆ ਵੀ ਮੈਂ ਤਾਂ ਤਖ਼ਤ ਤੇ ਬੈਠਾ, ਆ ਹੋਇਆ ਕੀ? ਇਹ ਸੁਪਨੇ ਦਾ ਅਧਿਆਸ ਠੀਕ ਉਸੇ ਤਰ੍ਹਾਂ ਹੋ ਗਿਆ ਜਿਵੇਂ ਸਾਡੇ ਉੱਤੇ ਅਧਿਆਸ ਹੋ ਗਿਆ। ਅਧਿਆਸ ਕਹਿੰਦੇ ਨੇ ਅਸਰ ਨੂੰ, ਇੰਨਾ ਡੂੰਘਾ ਅਸਰ ਪੈ ਗਿਆ, ਸਾਨੂੰ ਨਹੀਂ ਪਤਾ ਲੱਗਦਾ। ਲੱਖ ਯਤਨ ਕਰੀ ਜਾਓ, ਲੱਖ ਬਾਣੀ ਸੁਣੀ ਜਾਓ, ਨਹੀਂ ਪਤਾ ਲੱਗਦਾ, ਉੱਥੇ ਦੇ ਉੱਥੇ ਰਹਿੰਦੇ। ਮੈਂ ਸਾਡੀ ਖਤਮ ਨਹੀਂ ਹੁੰਦੀ, ਅਸਲੀ ਚੀਜ਼ ਤਾਂ ਅਸੀਂ ਸਮਝਦੇ ਹੀ ਨਹੀਂ। ਗੁਰੂ ਸਾਹਿਬ ਸਮਝਾਉਂਦੇ ਜਾਂਦੇ ਨੇ, ਵਾਰ ਵਾਰ ਉਪਦੇਸ਼ ਦਿੰਦੇ ਨੇ, ਲੇਕਿਨ ਸਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ। ਉੱਥੇ ਦੇ ਉੱਥੇ ਖੜੇ ਹਾਂ, ਉਹੀ ਕਲਾ, ਉਹੀ ਨਿੰਦਿਆ, ਉਹੀ ਚੁਗਲੀ, ਉਹੀ ਈਰਖਾ, ਉਹੀ ਮੈਂ, ਉਹੀ ਮੇਰੀ, ਉਹੀ ਡਰ, ਉਹੀ ਆਸਾ, ਉਹੀ ਅੰਦੇਸ਼ਾ, ਇਹਦੇ ਵਿੱਚੋਂ ਨਿਕਲੇ ਨਹੀਂ ਸਕਦੇ, ਕਿਉਂਕਿ ਉਪਦੇਸ਼ ਦੀ ਕਮਾਈ ਨਹੀਂ ਕਰਦੇ। ਸੋ ਅਧਿਆਸ ਹੋ ਗਿਆ, ਪੱਕ ਗਿਆ ਅਧਿਆਸ, ਹੁਣ ਸਮਝ ਨਹੀਂ ਆਉਂਦੀ। ਸਾਰੇ ਭਾਰਤ ਵਰਸ਼ ਦੇ ਵਿਦਵਾਨ ਬੁਲਾ ਲਏ ਤੇ ਇੱਕੋ ਹੀ ਬਾਤ ਕਹੀ ਜਾਂਦਾ ਹੈ ਵੀ ਆਹ ਸੱਚਾ ਕੋ ਸੱਚਾ, ਹੁਣ ਜਵਾਬ ਕੀ ਦੇਵੇ, ਗੱਲ ਖੋਲ ਕੇ ਨਹੀਂ ਕਰਦਾ। ਸਾਰੇ ਹੈਰਾਨ ਹੋ ਗਏ, ਕਹਿੰਦੇ ਇਹਦਾ ਜਵਾਬ ਕੀ ਦੇਈਏ, ਜਾਣ ਕਿਸੇ ਨੂੰ ਦਿੰਦਾ ਨਹੀਂ। 8 ਸਾਲ ਲੰਘੇ, 8 ਸਾਲ ਤੋਂ ਬਾਅਦ ਇੱਕ ਬ੍ਰਹਮਚਾਰੀ ਆਇਆ, ਕੋਈ 8-10 ਸਾਲ ਦਾ। ਉਹਦੇ ਸਰੀਰ ਵਿੱਚ 8 ਵਲ ਪੈਂਦੇ ਸੀ, ਲੱਤਾਂ ਕਿਧਰੇ ਨੂੰ ਜਾਂਦੀਆਂ ਸੀ, ਝਾਕਦਾ ਕਿਧਰੇ ਨੂੰ ਸੀ, ਅੱਖਾਂ ਦਾ ਡੇਲੇ ਕਿਧਰੇ ਨੂੰ ਸੀ, ਮੂੰਹ ਕਿਧਰੇ ਨੂੰ ਸੀ, ਤੁਰਦਾ ਸੀ, ਵਲ ਪੈਂਦੇ ਸੀ। ਸਮਾਂ ਲੱਗੀ ਹੋਈ ਹੈ ਤੇ ਜਿਸ ਵਕਤ ਆ ਕੇ ਸਮਾਧਾਨ ਕਰਾਉਣ ਲੱਗਿਆ ਸੰਸੇ ਦਾ ਵੀ ਇਹ ਸੱਚਾ ਕੋ ਸੱਚਾ, ਉਸ ਵੇਲੇ ਸਭਾ ਵਾਲੇ ਸਾਰੇ ਹੀ ਹੱਸ ਪਏ। ਉਹਦੇ ਮੁੱਖ ਤੋਂ ਇੱਕ ਕਰੜਾ ਸ਼ਬਦ ਨਿਕਲ ਗਿਆ, ਕਹਿੰਦਾ ਰਾਜਨ, ਇਹ ਚਮਾਰਾਂ ਤੋਂ ਤੂੰ ਅਧੈਨ ਆਪਣਾ ਸਮਾਧਾਨ ਕਰਾ ਰਿਹਾ ਸੀ, ਇਹਨਾਂ ਤੋਂ ਪੁੱਛਦਾ ਸੀ? ਉਹ ਸਾਰੇ ਨਾਰਾਜ਼ ਹੋ ਗਏ, ਕਹਿਣ ਲੱਗੇ ਇਸ ਬੱਚੇ ਨੂੰ ਬੰਦ ਕਰੋ, ਕਹੀ ਜੀ ਬਾਤ ਕਹਿੰਦੇ। ਉਸ ਵੇਲੇ ਉਹ ਕਹਿਣ ਲੱਗਿਆ, ਦੇਖੋ ਸੰਤ ਜਣੋ, ਮੈਂ ਸੰਤ ਸਮਝ ਕੇ ਤੁਹਾਨੂੰ ਪਹਿਲਾਂ ਨਮਸਕਾਰ ਕਰੀਏ, ਪਰ ਤੁਹਾਡਾ ਤਾਂ ਦੇਹ ਦੇ ਆਸੇ ਨਹੀਂ ਟੁੱਟਿਆ ਹਾਲ ਤੱਕ। ਤੁਸੀਂ ਮੇਰੇ ਦੇਹ ਨੂੰ ਦੇਖ ਕੇ, ਸਰੀਰ ਦੇ ਵਿੰਗ ਦੇਖ ਕੇ ਹੱਸੇ ਹੋ, ਮੇਰੇ ਸਰੀਰ ਦੇ ਵਿੱਚ ਵਿੰਗ, ਮੇਰੀ ਆਤਮਾ 'ਚ ਤਾਂ ਕੋਈ ਵਿੰਗ ਨਹੀਂ ਹੈ। ਜੇ ਗੰਨਾ ਵਿੰਗਾ ਤਲਿੰਗਲਾ ਹੋਵੇ, ਉਹਦੇ ਰਸ ਵਿੱਚ ਤਾਂ ਕੋਈ ਵਿੰਗ ਨਹੀਂ ਹੋਇਆ ਕਰਦਾ, ਤੇ ਤੁਸੀਂ ਮੇਰਾ ਚਮੜਾ ਦੇਖਿਆ, ਇਸ ਕਰਕੇ ਮੈਂ ਚਮਾਰ ਤੁਹਾਨੂੰ ਕਹਿਤਾ। ਲੋਹੇ ਨੂੰ ਦੇਖਣ ਵਾਲੇ ਨੂੰ ਲੁਹਾਰ ਕਹਿੰਦੇ ਨੇ, ਲੱਕੜੀ ਨੂੰ ਦੇਖਣ ਵਾਲੇ ਨੂੰ ਤਰਖਾਣ ਕਹਿੰਦੇ ਨੇ। ਸੋ ਤੁਸੀਂ ਮੇਰੇ ਚਮੜੇ ਨੂੰ ਦੇਖ ਕੇ ਹੱਸੇ ਹੋ, ਤੇ ਮੈਂ ਸਮਝਿਆ ਸੀ ਵੀ ਗਿਆਨਵਾਨ ਬੈਠੇ ਨੇ, ਸਾਰੇ ਦੇਹ ਅਧਿਆਸ ਤੋਂ ਉੱਪਰਲੇ ਲੋਕ ਬੈਠੇ ਨੇ, ਤੇ ਤੁਸੀਂ ਤਾਂ ਦੇਹ ਅਧਿਆਸ ਵਿੱਚ ਫਸੇ ਹੋਏ ਹੋ। ਸੋ ਇਸ ਕਰਕੇ ਮੈਂ ਗੱਲ ਕਰੀ ਹੈ, ਮਾਫ਼ ਕਰਨਾ ਮੈਨੂੰ, ਮੈਂ ਛੋਟਾ ਵੱਡੀ ਬਾਤ ਕਹਿ ਦਿੱਤੀ। ਸਾਰਿਆਂ ਨੇ ਮੂੰਹ 'ਚ ਉਂਗਲ ਲੈ ਲਈ ਵੀ ਦੇਖੋ ਠੀਕ ਹੈ ਇਹਦੀ ਬਾਤ, ਸਾਡਾ ਜੋ ਗਿਆਨ ਹੈ ਉਹ ਗੱਲਾਂ ਬਾਤਾਂ ਦਾ ਗਿਆਨ ਤਾਂ ਹੈਗਾ, ਇਹਦੇ ਮੁਕਾਬਲੇ ਤਾਂ ਕੋਈ ਆ ਨਹੀਂ ਸਕਦਾ, ਪਹੁੰਚ ਨਹੀਂ ਸਕਦਾ, ਪਰ ਪ੍ਰੈਕਟਿਸ ਵਿੱਚ ਨਹੀਂ ਹੈ। ਅਸੀਂ ਦੇਹ ਦੇ ਆਸ ਕਰਕੇ ਇਹਦੀ ਦੇਹ ਨੂੰ ਦੇਖ ਕੇ ਹੱਸੇ ਤਾਂ ਰਾਜੇ ਨੂੰ ਕਹਿਣ ਲੱਗੇ ਸਵਾਲ ਕਰੋ। ਉਹ ਕਹਿੰਦੇ ਇਹ ਸੱਚਾ ਕਿ ਉਹ ਸੱਚਾ, ਕਹਿੰਦੇ ਇਸੇ ਤਰ੍ਹਾਂ ਜਵਾਬ ਦੇ ਦਵਾਂ, ਕਹਿੰਦੇ ਇਹ ਵੀ ਝੂਠਾ ਉਹ ਵੀ ਝੂਠਾ, ਸਮਝ ਗਿਆ? ਕਹਿੰਦਾ ਨਾ ਸਮਝਿਆ ਨਹੀਂ। ਕਹਿੰਦੇ ਫਿਰ ਖੋਲ ਕੇ ਸਵਾਲ ਕਰ, ਖੋਲ ਕੇ ਜਵਾਬ ਦੇਵਾਂ। ਰਾਜਾ ਸ਼ਰਮ ਦਾ ਮਾਰਿਆ ਖੋਲ ਕੇ ਆਪਣੀ ਹਾਲਤ ਨਹੀਂ ਦੱਸਦਾ ਵੀ ਮੇਰੇ ਨਾਲ ਆਹ ਹੋਈ ਹੈ, ਤੇ ਅਧਿਆਸ ਇੰਨਾ ਪਰਪੱਕ ਹੋ ਗਿਆ ਉਹ ਸੁਪਨੇ ਦੀ ਹਾਲਤ ਨੂੰ ਸੱਤ ਮੰਨਦਾ। ਸੋ ਇਹਨਾਂ ਨੇ ਆਪ ਹੀ ਦੱਸਿਆ, ਕਹਿਣ ਲੱਗੇ ਅਸ਼ਟਾਵਕਰ, ਕਹਿਣ ਲੱਗੇ ਇਹ ਮਹਾਂਪੁਰਸ਼ਾਂ ਦੀ ਸਭਾ ਚ ਬੈਠੇ ਹੋ, ਪ੍ਰਤਿਸ਼ਠ ਪੁਰਸ਼ ਹੋ, ਇਸ ਰਾਜੇ ਨੂੰ ਇੱਕ ਵਾਰੀ ਸੁਪਨਾ ਆਇਆ, ਸੁਪਨੇ ਦੇ ਵਿੱਚ ਇਹਦਾ ਰਾਜਭਾਸ ਖੁੱਸ ਗਿਆ, ਬਹੁਤ ਬੁਰੀ ਹੋਈ ਇਹਦੇ ਨਾਲ, ਤੇ ਇੰਨਾ ਸੁਪਨਾ ਡੂੰਘਾ ਚਲਿਆ ਗਿਆ, ਇਸ ਨੂੰ ਹੁਣ ਪਤਾ ਨਹੀਂ ਹੈ ਵੀ ਉਹ ਸੁਪਨਾ ਸੀ। ਸੋ ਸਾਡਾ ਜੋ ਜਵਾਬ ਹੈ, ਇਹ ਜਿਹੜਾ ਜੀਵਨ ਜਿਹਦਾ ਤੁਸੀਂ ਗੁਜ਼ਾਰ ਰਹੇ ਹੋ ਇਹ ਵੀ ਸੁਪਨਾ ਹੈ, ਤੇ ਜਿਹੜਾ ਇਹਨੇ ਸੁਪਨਾ ਦੇਖਿਆ ਉਹ ਵੀ ਸੁਪਨਾ ਹੈ। ਮਹਾਰਾਜ ਇਸ ਤਰ੍ਹਾਂ ਪ੍ਰਵਾਨ ਕਰ ਦਿੰਦੇ ਹਨ,
ਜਗ ਜੀਵਨ ਐਸਾ ਜੀ ਸੁਪਨੇ
ਸੁਪਨਾ ਹੈ, ਇਹ ਲੰਮਾ ਸੁਪਨਾ ਹੈ, ਜੇ ਸੁਪਨਾ ਨਾ ਹੋਵੇ ਫਰੀਦਾ ਕਿੱਥੇ ਪੈਂਦੇ ਮਾਪਿਆਂ ਜਿਨੀ ਤੂੰ ਜਣੇ ਹੋਏ ਤੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣੇ, ਇਹ ਵੀ ਸੁਪਨਾ ਹੈ ਭਾਈ, ਉਹ ਵੀ ਸੁਪਨਾ ਹੈ, ਦੋਏ ਸੁਪਨੇ ਨੇ। ਸੋ ਇਸ ਕਰਕੇ ਜੋ ਸੱਤ ਅਵਸਥਾ ਹੈ ਉਹ ਸੁਪਨੇ ਦੀ ਅਵਸਥਾ ਤੋਂ ਉੱਪਰ ਹੋਇਆ ਕਰਦੀ ਹੈ। ਚਾਰ ਅਵਸਥਾ ਚ ਮਨ ਸਾਰਾ ਦਿਨ ਖੇਲਦਾ, ਇਹ ਜੀਵ ਦੀਆਂ ਚਾਰ ਭੂਮਿਕਾ ਨੇ, ਜਾਗਰਤ ਹੈ, ਸੁਪਨ ਹੈ, ਸੁਖੋਵਤ ਹੈ ਤੇ ਤੁਰੀ ਹੈ। ਆਤਮ ਭੂਭਤ ਕੀ ਇਹ ਪੂਰੀ ਹੈ, ਜਾਗਰਤ ਸੁਪਨ ਸੁਖੋਵਤ ਪੂਰੀ ਆ, ਆਤਮ ਭੂਭਤ ਕੀ ਇਹ ਪੂਰੀ। ਸੋ ਇਹ ਜਿਹੜੀ ਨੀਂਦ ਆਈ ਹੋਈ ਹੈ, ਗਾਫਲ ਹੋਇਆ ਹੋਇਆ ਨੀਂਦ ਦੇ ਅੰਦਰ, ਇਹਨੂੰ ਸਾਰੇ ਮਹਾਂਪੁਰਸ਼ ਹਾਕਾ ਮਾਰ ਮਾਰ ਕੇ ਜਗਾਉਂਦੇ, ਲੇਕਿਨ ਹੈਰਾਨੀ ਇਹ ਹੈ ਕਿ ਇਹਨੂੰ ਜਾਗ ਨਹੀਂ ਆਉਂਦੀ। ਜਾਗ ਇਸ ਵੱਲ ਤੇ ਨਹੀਂ ਆਉਂਦੀ, ਸੰਤ ਇੱਕ ਤਰੀਕਾ ਦੱਸਦੇ ਨੇ ਵੀ ਤੈਨੂੰ ਜਾਗ ਆਜੂ ਜੇ ਤੂੰ ਚਾਬੀ ਲੈ ਲਵੇਂ, ਚਾਬੀ ਮਿਲਦੀ ਹੈ ਪੰਜ ਪਿਆਰਿਆਂ ਤੋਂ, ਤੇ ਉਹ ਚਾਬੀ ਅੱਖਰਾਂ ਦੀ ਹੈ ਵਾਹਿਗੁਰੂ ਮੰਤਰ ਦੀ, ਉਹ ਫਿਰ ਬਾਰੰਬਾਰ ਬਾਰ ਪ੍ਰਭ ਜਪੀ ਹੈ, ਉਹ ਲੈ ਕੇ ਫਿਰ ਚੁੱਪ ਨਹੀਂ ਕਰਨਾ, ਰਸਨਾ ਦੇ ਨਾਲ ਨਾਮ ਜਪਣੇ, ਰਸਨਾ ਦੇ ਜਪਦੇ ਜਪਦੇ ਸਵਾਸ ਤੇ ਨਾਮ ਚਲਿਆ ਜਾਂਦਾ, ਕੰਠ ਵਿੱਚ ਨਾਮ ਚਲਿਆ ਜਾਂਦਾ, ਹਿਰਦੇ ਚ ਨਾਮ ਚਲਿਆ ਜਾਂਦਾ, ਫਲ ਵੱਧਦਾ ਜਾਂਦਾ। ਰਸਨਾ ਦੇ ਨਾਲ ਦਸ ਵਾਰੀ ਜਪੋ, ਕੰਠ ਚ ਇੱਕ ਵਾਰੀ ਜਪੋ, ਰਸਨਾ ਦੇ ਨਾਲ 100 ਵਾਰੀ ਜਪੋ ਤੇ ਹਿਰਦੇ ਵਿੱਚ 1 ਵਾਰੀ ਜਪੋ। ਰਸਨਾ ਦੇ ਨਾਲ 1000 ਵਾਰੀ ਜਪੋ, ਨਾਭੀ 'ਚ 1 ਵਾਰੀ ਜਪੋ। ਇਸੇ ਤਰ੍ਹਾਂ ਆਗਿਆ ਚੱਕਰ 'ਚ ਤ੍ਰਿਪਟੀ ਦੇ ਅੰਦਰ ਰੋਮ ਰੋਮ ਦੇ ਅੰਦਰ 3.5 ਕਰੋੜ ਵਾਰੀ ਰੋਮ ਰੋਮ ਵਾਲਾ ਇੱਕ ਨਾ 3.5 ਕਰੋੜ ਵਾਲੀ ਜਪਣ ਵਾਲਾ ਜਪੇ, ਰੋਮ ਰੋਮ ਵਾਲਾ 1 ਵਾਰੀ ਜਪੇ, ਬਰਾਬਰ ਹੋ ਜਾਇਆ ਕਰ। ਸੋ ਇਹ ਵਾਰ ਵਾਰ ਪ੍ਰਭ ਵਿੱਚ ਵਾਰ ਵਾਰ ਜਪੇ। ਕਬੀਰ ਕੈਸੋ ਕੈਸੋ ਕੂਕੀਏ ਨਾ ਸੋਈਏ ਪੈਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕਹਿ ਸੁਣਿਆ ਪੁਕਾਰ। ਇਹ ਫਿਰ ਕੁੰਡੀ ਖੁੱਲਦੀ ਚਲੀ ਜਾਂਦੀ ਹੈ। ਨਾਮ ਨੇ ਆਪਣਾ ਕੰਮ ਕਰਨਾ, ਬਾਣੀ ਨੇ ਆਪਣਾ ਕੰਮ ਕਰਨਾ, ਬਾਣੀ ਨੇ ਮਨ ਦੀ ਮੈਲ ਦੂਰ ਕਰਨੀ, ਨਾਮ ਨੇ ਇਹਦੀ ਸੁਰਤੀ ਚੁੱਕਣੀ ਹੈ। ਇਸ ਪਿੰਡ ਦੇ ਵਿੱਚੋਂ ਇਹ ਸਰੀਰ ਦੇ ਵਿੱਚ ਫਸੀ ਹੋਈ ਹੈ ਸੁਰਤੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੋਮ ਮਿਲਾਏ, ਅੰਗ ਸਿਆਣੇ ਪਚ ਗਏ ਨਾ ਨਿਰਵਾਰੀ। ਇਹ ਆਤਮ ਬੂੰਦ ਇਹ ਸਰੀਰ ਦੇ ਅੰਦਰ ਆ ਕੇ ਆਤਮ ਸ਼ਕਤੀ ਪ੍ਰਵੇਸ਼ ਕਰ ਗਈ, ਹੁਣ ਇਹ ਅੱਡ ਨਹੀਂ ਹੁੰਦੀ। ਇਹਦੇ ਤੇ ਇਹਦਾ ਅਧਿਆਸ ਪੈ ਗਿਆ, ਜੀਵ ਬਣ ਗਿਆ ਆਤਮਾ ਦਾ। ਸੋ ਇਹਨੂੰ ਜਾਗ ਨਹੀਂ ਆਉਂਦੀ। ਹੈਰਾਨ ਨੇ ਮਹਾਂਪੁਰਸ਼ ਬਈ ਦੇਖੋ, ਇੰਨੇ ਧਰਮ ਗ੍ਰੰਥ, 4 ਵੇਦ, 6 ਸ਼ਾਸਤਰ, 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜੰਗੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ, ਕਰੋੜਾਂ ਮਹਾਤਮਾ ਆਵਾਜ਼ਾਂ ਦਿੰਦੇ ਨੇ, ਪਰ ਮਜਾਲ ਇਹਨੂੰ ਜਾਗ ਆ ਜੇ। ਇੰਨਾ ਕੁਛ ਗੁਰੂ ਗ੍ਰੰਥ ਸਾਹਿਬ ਸਮਝਾ ਰਹੇ ਨੇ। ਦੇਖੋ ਸਾਰਾ ਜਿੰਨਾ ਆਪਾਂ ਵਿਚਾਰ ਕਰੀਏ, ਇਹ ਮਹਾਂਪੁਰਸ਼ਾਂ ਦੀਆਂ ਕਥਾਵਾਂ, ਜੇ ਅਸੀਂ ਕਹੀਏ ਫਲਾਣੇ ਨੂੰ ਪੁੱਤਰ ਦੀ ਦਾਤ ਦੇ ਤੀ, ਇਹ ਮਾਮੂਲੀ ਗੱਲਾਂ ਹੁੰਦੀਆਂ। ਸਾਧ ਸਿੰਘ ਜੀ ਸੰਤਾਂ ਦੇ ਨਾਲ ਜੋੜਨੀਆਂ, ਇਹ ਤਾਂ ਬਹੁਤ ਮਾਮੂਲੀ ਗੱਲਾਂ ਨੇ। ਫਲਾਣਾ ਰਾਜੀ ਹੋ ਗਿਆ, ਉਹ ਤਾਂ ਕੁਛ ਵੀ ਨਹੀਂ ਗੱਲ। ਫਲਾਣੇ ਦਾ ਕਾਰਜ ਪੂਰਾ ਹੋ ਗਿਆ। ਸੰਤ ਤਾਂ ਪਸ਼ੂਆਂ ਦਾ ਵੀ ਆਧਾਰ ਕਰ ਦਿੰਦੇ ਨੇ, ਸੱਪਾਂ ਦਾ ਵੀ ਆਧਾਰ ਕਰ ਦਿੰਦੇ ਨੇ, ਜਾਨਵਰਾਂ ਦਾ ਆਧਾਰ ਕਰ ਦਿੰਦੇ ਨੇ। ਬਾਬਾ ਜੀ ਅੰਮ੍ਰਿਤਸਰ ਦੀ ਪ੍ਰਕਰਮਾ ਚ ਬੈਠੇ ਸੀ, ਬਾਬਾ ਸਾਹਿਬ ਸਿੰਘ ਜੀ, ਇੱਕ ਸੱਪ ਆ ਗਿਆ, ਫਣ ਉਹਨੇ ਖਿਲਾਰਿਆ ਹੋਇਆ, ਇਹ ਖਿਲਾਰ ਕੇ ਸੰਗਤ ਦੇ ਵਿੱਚ ਹੀ ਸਿੱਧਾ ਹੀ ਬਾਬਾ ਜੀ ਕੋਲ ਆ ਗਿਆ। ਸੇਵਾਦਾਰ ਘਬਰਾ ਗਏ ਵੀ ਇਹ ਤਾਂ ਉੱਪਰੇ ਉੱਪਰ ਚੜਦਾ ਜਾਂਦਾ। ਕਹਿੰਦੇ ਬਾਬਾ ਜੀ ਹੁਕਮ ਦੱਸੋ, ਇਹ ਤਾਂ ਉੱਪਰ ਨੂੰ ਆ ਰਿਹਾ। ਕਹਿੰਦੇ ਹੁਣ ਗਾਹਾਂ ਨਹੀਂ ਆਉਂਦਾ, ਇੱਥੇ ਹੀ ਹੋਊਗਾ। ਬਚਨ ਕਰਦੇ ਰਹੇ, ਉਹ ਫਾਣ ਖਿਲਾਰ ਕੇ ਖੜਾ ਰਿਹਾ। ਉਹਦੇ ਬਾਅਦ ਬਾਬਾ ਜੀ ਕਹਿਣ ਲੱਗੇ, ਅੰਮ੍ਰਿਤ ਸਰੋਵਰ ਚੋਂ ਇੱਕ ਗੜਵਾ ਲਿਆਓ ਪਾਣੀ ਦਾ, ਇਹ ਜਲ ਪਾ ਦਿਓ ਭਾਈ, ਬਹੁਤ ਦੁਖੀ ਹੈ। ਉਹ ਜਲ ਜਦ ਉਹਦੇ ਉੱਤੇ ਸਿੱਟਦਾ, ਉਹਦਾ ਸਰੀਰ ਛੁੱਟ ਗਿਆ ਉਸ ਵੇਲੇ। ਕਹਿੰਦੇ ਬਾਬਾ ਜੀ, ਮਹਾਂਪੁਰਸ਼ ਇਹ ਕੀ ਕੌਤਕ ਕੀ ਹੈ? ਕਹਿੰਦੇ ਭਾਈ ਜੀ, ਇੱਥੇ ਅੰਮ੍ਰਿਤਸਰ ਦਾ ਪੁਜਾਰੀ ਸੀਗਾ, ਇਹਨੇ ਪੂਜਾ ਦਾ ਧਾਨ ਖਾਧਾ ਹੋਇਆ ਤੇ ਇਹਦੀ ਸੁਰਤੀ ਸਾਰੀ ਪੈਸੇ ਚ ਰਹਿੰਦੀ ਸੀ। ਜਿਹਦੀ ਸੁਰਤੀ ਜ਼ਿੰਦਗੀ ਭਰ ਪੈਸੇ ਚ ਰਹੇ, ਮਰਦੇ ਹੋਏ ਵੀ ਉਹਦੀ ਸੁਰਤੀ ਪੈਸੇ ਚ ਰਹਿੰਦੀ ਹੈ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇਮਰੈ, ਸਰਪ ਜੋ ਉਹਨੂੰ ਬਲ ਬਲ ਹੋਇਆ ਸੱਪ ਬਣ ਜਾਂਦਾ। ਕਹਿੰਦੇ ਸੱਪ ਬਣ ਗਿਆ, ਹੁਣ ਇਹ ਦੁਖੀ ਸੀ, ਇਹ ਮਹਿਲ ਚੋਂ ਪੁਰਾਣੇ ਚੋਂ ਨਿਕਲ ਕੇ ਆਇਆ, ਰਹਿੰਦਾ ਇੱਥੇ ਹੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ,
ਕਿਤੇ ਖੰਡ ਦੇ ਭੁਲੇਖੇ ਜ਼ਹਿਰ ਖਾਣੀ ਨਾ, ਤਾਂ ਬੁਰਾ
ਜਵਾਲਾ ਸਿੰਘ ਜੀ ਮਹਾਰਾਜ ਹਰਖੋ ਬਾਗ ਵਾਲੇ ਆਪ ਪਹਿਲਾਂ ਜਦ ਸਥਾਨ ਨਹੀਂ ਸੀ ਬਣਿਆ ਤਾਂ ਉਹ ਜੰਗਲ ਜੇ ਚ ਬੈਠਿਆ ਕਰਦੇ ਸੀ। ਹਰਖੋ ਬਾਗ ਰੋਜ਼ ਅੰਮ੍ਰਿਤ ਵੇਲੇ ਬੈਠਣਾ ਤਾਂ ਆਪਦੇ ਚਾਦਰੇ ਵਿੱਚ ਇੱਕ ਸੱਪ ਨੇ ਆ ਕੇ ਬਹਿ ਜਾਣਾ, ਬੈਠਾ ਰਹਿਣਾ। ਜਦ ਆਪਦੀ ਸਮਾਧੀ ਖੁੱਲਣੀ, ਦੇਖਣਾ ਪ੍ਰੇਮੀਆ ਆ ਗਿਆ, ਚਾਦਰਾ ਚਾਰੇ ਲੜਾਂ ਤੋਂ ਫੜਨਾ, ਉੱਪਰੇ ਜਾ ਕੇ ਨਦੀ ਸਿੱਟਿਆ। ਦੂਸਰੇ ਦਿਨ ਫੇਰ ਬੈਠਣਾ, ਫੇਰ ਆ ਜਾਣਾ। ਤੀਸਰੇ ਦਿਨ ਫੇਰ ਬੈਠਣਾ, ਫੇਰ ਆ ਜਾਣਾ। ਜਦ ਕਈ ਦਿਨ ਲੰਘ ਗਏ, ਸੇਵਾਦਾਰ ਨੇ ਕਿਹਾ, ਬਾਬਾ ਜੀ ਇਹ ਸੱਪ ਤਾਂ ਗਿਝ ਗਿਆ, ਇਹਨੂੰ ਤਾਂ ਮਾਰਨਾ ਹੀ ਪੈਣਾ, ਕਿਤੇ ਬਲੇਟ ਪਾ ਲਿਆ ਗਰਦਨ ਗੁਰਦਨ ਨੂੰ, ਫੇਰ ਔਖਾ ਕਰੋ। ਕਹਿੰਦੇ ਕੋਈ ਨਾ, ਇਹਦਾ ਅੰਤ ਆਉਣ ਵਾਲਾ ਹੀ। ਉਹਦੇ ਬਾਅਦ ਸੱਪ ਮਰ ਗਿਆ। ਮਰਿਆ ਹੋਇਆ ਕਹਿੰਦੇ ਬਾਬਾ ਜੀ ਕੁਛ ਕਿਰਪਾ ਕਰਕੇ ਦੱਸੋ ਸਾਨੂੰ ਵੀ ਇਹ ਗੱਲ ਕੀ ਹੈ। ਕਹਿੰਦੇ ਸਾਡੇ ਨਾਲ ਫੌਜ ਵਿੱਚ ਗ੍ਰੰਥੀ ਹੁੰਦਾ ਸੀ, ਇਹਨੂੰ ਅਸੀਂ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਪੂਜਾ ਚੜ੍ਹਦੀ ਹੈ ਤੂੰ ਨਾ ਖਾ ਨਾ ਖਾ, ਇਹ ਕਹਿੰਦੇ ਖਾਂਦਾ ਰਿਹਾ ਹੁਣ ਸੱਪ ਬਣ ਗਿਆ। ਤੇ ਇਹਦੇ ਕੋਈ ਸੰਯੋਗ ਐਸੇ ਸੀ ਵੀ ਛੇਤੀ ਦੀ ਸੱਪ ਦੀ ਚੁੰਨੀ ਕੱਟ ਆਉਣੀ ਸੀ, ਸੋ ਇਹ ਰੋਜ਼ ਆ ਕੇ ਸਾਡੀ ਬੁੱਕਲ 'ਚ ਬੈਠ ਕੇ ਪੁਕਾਰਾਂ ਕਰਦਾ ਸੀ, ਬਾਬਾ ਜੀ ਮੈਨੂੰ ਛਡਾਓ ਮੈਂ ਬੜਾ ਦੁਖੀ ਹਾਂ ਮੈਂ ਬਹੁਤ ਦੁਖੀ। ਸੋ ਇਹ ਸੰਤਾਂ ਦਾ ਕਰੋੜਾਂ ਪਾਪ ਕਰਨ ਵਾਲੇ ਸੰਤਾਂ ਦੇ ਨਾਲ ਉਧਰ ਜਾਇਆ ਕਰਦੇ। ਬਾਬਾ ਸਾਹਿਬ ਸਿੰਘ ਜੀ ਬੈਠੇ ਨੇ, ਇੱਕ ਮਦਾਰੀ ਆ ਗਿਆ, ਦੋ ਬਾਂਦਰ ਨੇ ਉਹਦੇ ਕੋਲ। ਉਹ ਬਾਬਾ ਜੀ ਕਹਿੰਦੇ ਮੁੱਲ ਲੈ ਲਓ ਭਾਈ ਜਾਣ ਨਹੀਂ ਦੇਣੇ, ਮੁੱਲ ਲੈ ਲਏ ਤੇ ਉਹਨਾਂ ਨੇ ਦਰਵਾਜ਼ੇ ਦੇ ਗੇਟ ਨਾਲ ਬੰਨਤੇ, ਜਿਹੜਾ ਵੀ ਕੋਈ ਆਵੇ ਸਵਾ ਬੱਚਿਆਂ ਨੂੰ ਉਹਦਾ ਬਾਂਦਰਾਂ ਨੂੰ ਚੜਾਉਣਾ ਉਹਨੂੰ ਨੱਠ ਕੇ ਪਿਆ ਕਰ। ਇੱਕ ਦਿਨ ਸੰਗਤ ਨੇ ਬੇਨਤੀ ਕਰੀ ਕਿ ਬਾਬਾ ਜੀ ਆਹ ਬਾਂਦਰ ਕਈ ਵਾਰੀ ਆ ਬੀਬੀਆਂ ਦੇ ਕੱਪੜਿਆਂ ਨਾਲ ਚਿੰਬੜ ਜਾਂਦੇ ਨੇ, ਬੱਚਿਆਂ ਨੂੰ ਫੜ ਲੈਂਦੇ। ਕਹਿੰਦੇ ਕੋਈ ਨਾ ਭਾਈ ਦੋ ਦਿਨ ਹੋਰ ਨੇ, ਦੋ ਦਿਨ ਦੇ ਬਾਅਦ ਦੋਏ ਬਾਂਦਰ, ਕਹਿੰਦੇ ਪ੍ਰਸ਼ਾਦ ਦੇ ਦਿਓ ਇਹਨਾਂ ਨੂੰ ਜਾ ਕੇ। ਪ੍ਰਸ਼ਾਦ ਦਿੱਤਾ, ਬਾਂਦਰ ਚੜ੍ਹਾਈ ਕਰਕੇ ਦੋਏ। ਕਹਿੰਦੇ ਮਹਾਰਾਜ ਇਹ ਕੀ ਗੱਲ ਹੋਈ? ਕਹਿੰਦੇ ਜਦ ਅਸੀਂ ਪਿਛਲੇ ਜਨਮ 'ਚ ਤਪੱਸਿਆ ਕਰਦੇ ਸੀ ਪਹਾੜਾਂ 'ਤੇ, ਇਹ ਦੋਏ ਪਹਾੜੀਏ ਸਾਡੀ ਧੂਣੀ ਆ ਕੇ ਤਪ ਜਾਇਆ ਕਰਦੇ ਸੀ, ਸੇਵਾ ਇਹਨਾਂ ਨੇ ਕਰੀ ਸੀ, ਪਰ ਮੰਤਰ ਨਾ ਹੋਣ ਕਰਕੇ ਮਨੁੱਖ ਦੀ ਜੂਨੀ ਨਹੀਂ ਇਹਨਾਂ ਨੂੰ ਪ੍ਰਾਪਤ ਹੋਈ। ਜੇ ਤਾਂ ਮੰਤਰ ਲੈ ਲੈਂਦੇ ਫਿਰ ਤਾਂ ਨਗੁਰੇ ਨਾ ਰਹਿੰਦੇ, ਨਗੁਰੇ ਤਾਂ ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ ਨਗੁਰੇ ਤਾਂ ਨਾਂ ਹੀ ਲੈਣਾ ਬੁਰਾ ਹੋਇਆ ਕਰਦਾ। ਸੋ ਕਹਿੰਦੇ ਹੁਣ ਕਿਉਂਕਿ ਸੇਵਾ ਕਰੀ ਸੀ ਇਹ ਸੰਯੋਗ ਬਸ ਇੱਥੇ ਆ ਗਏ, ਸੰਯੋਗ ਬਸ ਆਉਣ ਨਾਲ ਕਹਿੰਦੇ ਇਹਨਾਂ ਦਾ ਹੁਣ ਸਮਾਂ ਆ ਗਿਆ, ਸੰਗਤ ਦੇ ਦਰਸ਼ਨ ਕਰੇ, ਇਹਨਾਂ ਨੇ ਕੀਰਤਨ ਸੁਣਿਆ ਤੇ ਭਾਈ ਹੁਣ ਇਹਨਾਂ ਦਾ ਆਧਾਰ ਹੋ ਗਿਆ, ਇਹ ਬਾਂਦਰ ਦੀ।